गोविंद सिंह गुरु गत दायक आन की आस नहीं मन राई। सातरक चीत मुहूर मुहूर अट स्वांग जार कबैह पाई। यो पतंग स्नेह की डोर बंधा डगमग डोल सो देहो मिलाई। चंद हो दासन है भव की गत मोहे माया कर लिहो बचाई। बाणी गुरु गुरु है बाणी विच बाणी अमृत सारे। गुरबाणी कह सेवक जन मन प्रतख गुरु निस्तारे। तेरे कवन कवन गुण कहत है गावा तू साहिब गुणी निधाना। सुमरी महिमा वर्ण न सको तू ठाकुर उच्च भगवाना। ध्यान ध्यान किस कर्म न जाना सार न जाना तेरी। सब ते वड्डा सतगुर नानक जिन कल राखी मेरी। ओक पूछरे शास्त्र खट पिंग गिरन चढ़ जाए। अंत लखे बद्र सुने जो काल कृपा कराए। कहां बुद्ध प्रभ तुच्छ हमारी पर न सके महिमा जो तिहारी। हम न सकत कर सिफत तुम्हारी आप लिहो तुम कथा सुधारी। हम न सकत कर सिफत तुम्हारी आप लिहो तुम कथा सुधारी। वाहिगुरु जी का खालसा वाहिगुरु जी की फतेह। भगत पावन भगत वत्सल करना निशान शबर छत्र दे मालक सर्वशक्तिमान सर्वकला समर्थ पानी के बहुत लोक परलोक के सहायक दसा पाक स्वरूप तन तन सतगुरु श्री गुरु ग्रंथ साहिब महाराज जी की पावन सिखी गोद अंदर सच निर्भर श्री गुरु प्यारी हर जो वड्डिया भागा वाले इसे करके सतगुरां दे दर्शन प्राप्त हो रहे ने। साध संगत की प्राप्ति हो रही है। गुरु घर की मर्यादा अनुसार अमृत वेले तो नितनेम के बाद सहसा की वार का कीर्तन होया। आप जी ने वडभागी जनों ने श्रवण करके हाजरियां भरके लाहे प्राप्त किए हैं। हुण जो गुरबाणी की लड़ीवार कथा चलती है उसकी विचार का समा होया है। आओ कुछ कु समा सतगुरां की कृपा के नाल जिमें गरीब नवाज सच्चे पातशाह जी रहमत कर रहे ने बख्शा प्राप्त करके लाहे प्राप्त करिए जी।
सतनाम श्री वाहे गुरु साहिब जीओ सारिक महला पंजवा क्यों जीवन प्रीतम बिन माई।
सारंग राग अंदर पंजवें पातशाह सतगुरु श्री गुरु अर्जन देव महाराज सच्चे पातशाह जी बख्शा करते ने क्यों जीवन प्रीतम बिन माई। माई हे भाई परमेश्वर तो बिना प्यारे तो बिना वाहेगुरु तो बिना क्यों जीवन हो सकता किवें जीवन हो सकता। तो परमेश्वर की प्राप्ति तो बिना जीवन का कोई लाभ नहीं। जे वाहेगुरु की प्राप्ति हो जाती है जीवन दे विच तां ए सफला है नहीं तां इहदा कोई फल नहीं। शायद फल दे हो जाता जे परमेश्वर की प्राप्ति हो जाए। तो इसे तरह नाम जपण तो बिना जीवन किवें जिन्ना चिर तक नाम समा ओही सफला जिहड़ा नाम जपदिआं बतीत हुंदा ओह लेखे विच है। जिहड़ा संगत करदिआं होइआं समा बतीत हुंदा है सेवा करदिआं समरन समा बतीत हुंदा है गुरु दे चरणां विच बतीत हुंदा है ओह समा सफला है। बाकी समा जिहड़ा ओह किसे लेखे दे विच नहीं। तो इस तरीके दे नाल ਮਰਨੰ ਵਿਸਰਨੰ ਗੋਬਿੰਦ ਹੈ, ਜੀਵਨੰ ਹਰਨਾਮ ਧਿਆਵਨ ਹੈ। ਪਰਮੇਸ਼ਵਰ ਨੂੰ ਭੁੱਲ ਜਾਣਾ ਇਹ ਮੌਤ ਹੈ, ਆਤਮਿਕ ਮੌਤ ਹੈ, ਤੇ ਵਾਹਿਗੁਰੂ ਦਾ ਨਾਮ ਧਿਆਉਣਾ ਇਹ ਭਾਈ ਜੀਵਨ ਹੈ। ਸੋ ਇਸ ਤਰੀਕੇ ਨਾਲ ਸਮਾਂ ਉਹ ਸਫਲਾ ਹੈ। ਇਸ ਤਰੀਕੇ ਨਾਲ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਚਲੰਦੇ ਨੂੰ ਉਤਾਰਦੇ ਹੋਏ ਇੱਕ ਨਗਰ ਦੇ ਵਿੱਚ ਪਹੁੰਚੇ। ਉਸ ਨਗਰ ਦੇ ਬਾਹਰ ਜੋ ਕਬਰਾਂ ਬਣੀਆਂ ਹੋਈਆਂ ਸਨ, ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਉੱਥੇ ਜਾ ਕੇ ਰੁਕ ਗਏ। ਉਹਨਾਂ ਦੇ ਉੱਪਰ ਉਮਰ ਲਿਖੀ ਹੋਈ, ਸੋ ਕਿਸੇ ਦੀ ਇਹ ਮਹੀਨੇ, ਕਿਸੇ ਦੀ ਸਾਲ, ਕਿਸੇ ਦੀ ਦੋ ਸਾਲ, ਚਾਰ ਸਾਲ, ਪੰਜ ਸਾਲ, ਇੰਨੀ ਕੁ ਬਸ। ਸੋ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਉੱਥੇ ਗਏ, ਦੇਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨੇ ਆਹ ਕੀ ਕੌਤਕ ਹੈ, ਪੰਜ ਸਾਲ ਤੋਂ ਵੱਡਾ ਇਸ ਨਗਰ ਦੇ ਵਿੱਚ ਕੋਈ ਵੀ ਨਾ ਹੋਵੇਗਾ। ਇਸ ਤਰ੍ਹਾਂ ਵਿਚਾਰ ਕਰਦੇ ਹੋਏ ਮਹਾਰਾਜ ਨਗਰ ਦੇ ਵਿੱਚ ਪਹੁੰਚ ਗਏ। ਉੱਥੇ ਵੇਖਿਆ ਉੱਥੇ ਜਵਾਨ ਵੀ ਹਨ, ਬਜ਼ੁਰਗ ਵੀ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਾਹਰ ਕਬਰਾਂ ਦੀ ਉਮਰ ਛੋਟੀ ਛੋਟੀ ਲਿਖੀ ਹੈ, ਪੰਜ ਸਾਲ ਤੋਂ ਉੱਪਰ ਨਹੀਂ ਕਿਸੇ ਦੀ, ਪਰ ਇੱਥੇ ਸਾਰੀ ਉਮਰ ਦੇ ਲੋਕ ਨੇ। ਇੱਕ ਬੰਦੇ ਨੂੰ ਪੁੱਛਿਆ ਇਹ ਕੀ ਕੌਤਕ ਹੈ, ਉਹ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਕੀ ਜਿਹੜੀ ਉਮਰ ਹੈ ਨਾ ਉਹ ਅਸੀਂ ਗਿਣਦੇ ਨਹੀਂ ਲਿਖੇ ਦੇ ਵਿੱਚ। ਜਿੰਨਾ ਕਿਸੇ ਨੇ ਆਪਣੀ ਆਯੂ ਦੇ ਵਿੱਚ ਆਰਬਲਾ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਹੁੰਦਾ, ਬੰਦਗੀ ਕੀਤੀ ਹੁੰਦੀ, ਅਸੀਂ ਉਹ ਲਿਖੇ ਦੇ ਵਿੱਚ ਪਾਉਂਦੇ ਹਾਂ, ਅਸੀਂ ਉਹਨੂੰ ਲਿਖੀ ਜਾਂਦੇ ਹਾਂ, ਤੇ ਉਹ ਫਿਰ ਸਾਰਾ ਜੋੜ ਕਰਕੇ ਵੀ ਇਹ ਮਨੁੱਖ ਨੇ ਸਾਰੀ ਉਮਰ ਵਿੱਚ ਕਿੰਨੀ ਪਰਮੇਸ਼ਰ ਦੇ ਲਿਖੇ ਆਪਣੀ ਉਮਰ ਲਾਈ ਹੈ, ਆਪਣੀ ਆਯੂ ਕਿੰਨੀ ਵਾਹਿਗੁਰੂ ਦੇ ਚਰਨਾਂ ਵਿੱਚ ਬਤੀਤ ਕੀਤੀ ਹੈ, ਇਸ ਕਰਕੇ ਉਹ ਅਸੀਂ ਲੇਖੇ 'ਚ ਪਾਉਂਦੇ ਹਾਂ, ਬਾਕੀ ਅਸੀਂ ਲੇਖੇ 'ਚ ਨਹੀਂ ਗਿਣਦੇ। ਇਸ ਤਰ੍ਹਾਂ ਲੇਖੇ ਦੇ ਵਿੱਚ ਤਾਂ ਉਹੀ ਜ਼ਿੰਦਗੀ ਹੈ, ਜੇ ਪਰਮੇਸ਼ਵਰ ਦਾ ਨਾਮ ਨਹੀਂ ਜਪਿਆ ਤੇ ਭਾਵੇਂ ਕਿੰਨੀ ਮਰਜ਼ੀ ਆਯੂ ਹੋਵੇ, 100 ਸਾਲ ਦਾ ਹੋ ਜਾਵੇ ਕੋਈ ਫਾਇਦਾ ਨਹੀਂ ਉਹਦਾ, ਜੇ 100 ਵਰ੍ਹਿਆਂ ਜੀਵਣਾ ਭਾਵੇਂ 100 ਵਰ੍ਹੇ ਦੀ ਜ਼ਿੰਦਗੀ ਪ੍ਰਾਪਤ ਹੋ ਜਾਵੇ। ਸੋ ਇਸ ਤਰ੍ਹਾਂ ਮਹਾਰਾਜ ਦੇ ਭਜਨ ਆਪਾਂ ਰੋਜ਼ ਪੜ੍ਹਦੇ ਹਾਂ ਨਿਤਨੇਮ ਦੇ ਵਿੱਚ, ਦੇ ਜੁਗ ਚਾਰੇ ਆਰਜਾਂ ਹੋਰ ਦਸੂਣੀ ਹੋਏ, ਨਵਾਂ ਕਿੱਸਾ ਵਿੱਚ ਸਿਆਣੀ ਨਾਲ ਜਿਹੜਾ ਸਬਕ ਹੋਏ, ਚੰਗਾ ਨਾਰ ਸਾਇਕਾ ਜਾਂ ਕਿਰਤ ਜਗੜੇ ਜਿੱਤ ਸੁੰਦਰ ਨਾ ਆਵਾਜ਼ ਦਾ ਵਾਦ ਨਾ ਮੁੱਚੈ। ਤੇ ਪਰਮੇਸ਼ਵਰ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਇਹ ਨਾਮ ਨਹੀਂ ਦੱਬਿਆ ਜਾਂਦਾ। ਜਦੋਂ ਵਾਹਿਗੁਰੂ ਜੀ ਮਿਹਰ ਕਰਦੇ, ਸਭ ਤੋਂ ਵੱਡੀ ਬਖਸ਼ਿਸ਼ ਇਹ ਹੈ ਨਾਮ ਦੀ, ਹੋਰ ਵੀ ਬਾਕੀ ਸੁੱਖ ਪਰਮੇਸ਼ਵਰ ਦਿੰਦਾ ਹੈ, ਪਰ ਸਭ ਤੋਂ ਵੱਡੀ ਦਇਆ ਜਿਹੜੀ ਹੈ ਇਹ ਨਾਮ ਸਿੱਧੀ ਦੀ ਦਾਤ ਇਹ ਚੀਜ਼ਾਂ ਨੇ। ਇਸ ਤਰੀਕੇ ਦੇ ਨਾਲ ਭਾਈ ਜੇ ਯੁਗ ਚਾਰ ਦੋ ਯੁਗਾਂ ਜਿੰਨੀ ਵੀ ਭਾਵੇਂ ਆਯੂ ਹੋ ਜਾਵੇ, ਨਾਮ ਸਿਮਰਨ ਤੋਂ ਬਿਨਾਂ ਸਾਰੀ ਵਿਅਰਥ ਕਿਸੇ ਲੇਖੇ ਦੇ ਵਿੱਚ ਨਹੀਂ, ਤੇ ਜੇ ਸਿਮਰਨ ਕਰਦਿਆਂ ਹੋਇਆਂ ਥੋੜ੍ਹਾ ਸਮਾਂ ਬਤੀਤ ਕੀਤਾ ਤਾਂ ਸਾਰੀ ਲੇਖੇ ਦੇ ਵਿੱਚ ਪੈ ਜਾਂਦੀ, ਉਹਦਾ ਹਮੇਸ਼ਾ ਨਾਮ ਰਹਿ ਜਾਂਦਾ, ਥੋੜ੍ਹੀ ਆਯੂ ਪਾਉਣੀ ਚਾਹੁੰਦੀ ਸੰਸਾਰ ਤੇ ਜਾਵੇ, ਪਰ ਜਾਵੇ ਪਰਮੇਸ਼ਵਰ ਦਾ ਨਾਮ ਜਪ ਕੇ। ਸੋ ਇਹ ਸੰਸਾਰ ਜਿੰਨੇ ਵੀ ਜੀਵਨ ਨੇ ਚਲੇ ਤਾਂ ਸਾਰਿਆਂ ਨੇ ਜਾਣਾ, ਤੇ ਸਫਲ ਆਪਣਾ ਜੀਵਨ ਉਹ ਕਰਕੇ ਜਾਂਦੇ ਨੇ ਜਿਹਨਾਂ ਨੂੰ ਭਾਈ ਪਰਮੇਸ਼ਵਰ ਦਾ ਨਾਮ ਬੰਦ, ਇਸ ਤਰ੍ਹਾਂ ਉਹਨਾਂ ਨੇ ਇਹ ਆਧਾਰ ਬਣਾਇਆ, ਪਰਮੇਸ਼ਵਰ ਦਾ ਨਾਮ ਹੀ ਉਹਨਾਂ ਦਾ ਜੀਵਨ ਹੈ, ਨਾਮ ਚੱਲਦਾ ਜਪਦੇ ਨੇ ਤੇ ਆਪਣਾ ਜੀਵਨ ਸਮਝਦੇ ਆ, ਨਾਮ ਤੋਂ ਬਿਨਾਂ ਤਾਂ ਮੌਤ ਹੋ ਜਾਂਦੀ, ਆਤਮਿਕ ਮੌਤ ਸਮਝਦੇ, ਅੱਜ ਸਾਡੀ ਮੌਤ ਹੋ ਜਾਂਦੀ ਹੈ, ਜਿਹੜਾ ਲੇਖ ਦਿਨ ਆਇਆ ਉਹਨੇ ਜਾਣਾ ਹੈ, ਤੇ ਲੇਖੇ ਦੇ ਵਿੱਚ ਦਿਨ ਉਹ ਪੈ ਜਾਂਦਾ ਹੈ ਜਿਹੜਾ ਇਧਰਲੇ ਪਾਸੇ ਲੱਗ ਕਰਕੇ ਬਤੀਤ ਹੋ ਜਾਂਦਾ, ਕੰਮ ਧੰਦਾ ਕਰਦਿਆਂ ਹੋਇਆ ਦਿਨ ਬਤੀਤ ਹੋਇਆ ਉਹ ਨਹੀਂ ਲੇਖੇ। ਸੋ ਇਹ ਲੇਖੇ ਦੇ ਵਿੱਚ ਹੈ ਜਿਹੜਾ ਇੱਥੇ ਆ ਕੇ ਬਤੀਤ ਹੋ, ਤੇ ਜਿਹੜਾ ਦਿਨ ਚੜ੍ਹਿਆ ਉਹਨੇ ਡੁੱਬਣਾ ਜ਼ਰੂਰ ਹੈ, 2 ਦਿਨ ਆਇਆ 100 ਦਿਨ ਜਾਹੀ। ਸੋ ਇਸ ਤਰ੍ਹਾਂ ਦਿਨ ਦਿਨ ਕਰਕੇ ਆਯੂ ਵੀ ਘੱਟ ਰਹੀ ਹੈ ਬੰਦੇ ਦੀ, ਉਮਰ ਵੀ ਘੱਟ ਰਹੀ ਹੈ, ਦਿਨ ਤੇ ਪੈਰ ਪੈਰ ਤੇ ਕਰੀਆਂ ਆਵ ਘਟੈ ਤਨ ਖੀਜੈ, ਕਾਲ ਅਹੇਰੀ ਤਰੈ ਬਦਕ ਜੋ ਕਹੋ ਕਵਨ ਬਿਧ ਖੀਜੈ। ਸੋ ਦਿਨ ਚੜ੍ਹਿਆ, ਸੂਰ ਚੜ੍ਹਿਆ ਹੈ, ਘੜੀਆਂ ਬਣ ਗਈਆਂ, ਘੰਟੇ ਬਣ ਗਏ, ਪੈਰ ਬਣ ਗਏ, ਉਸ ਤੋਂ ਬਾਅਦ ਦੁਪਹਿਰਾਂ ਆ ਗਈਆਂ, ਇਸ ਤਰ੍ਹਾਂ ਫਿਰ ਸ਼ਾਮ ਆ ਗਈ, ਫਿਰ ਰਾਤ ਹੋ ਗਿਆ, ਇੱਕ ਦਿਨ ਹੋਰ ਘੱਟ ਗਿਆ ਹੈ। ਦਿਨੋ ਦਿਨ ਮਨੁੱਖ ਇਹ ਜਿਹੜਾ ਪੰਜੀਵ ਹੈ ਮੌਤ ਦੇ ਨੇੜੇ ਜਾ ਰਿਹਾ ਹੈ। ਸੋ ਭਾਵੇਂ ਕੋਈ ਬਚਪਨ ਦੇ ਵਿੱਚ ਉਹ ਜਵਾਨੀ ਚੜ੍ਹ ਰਿਹਾ ਹੈ, ਉਹਨੂੰ ਤਾਂ ਖੁਸ਼ੀ ਮਾਤਾ ਪਿਤਾ ਨੂੰ ਹੁੰਦੀ ਹੈ ਮੇਰਾ ਪੁੱਤਰ ਜਵਾਨ ਹੋ ਰਿਹਾ, ਪਰ ਉਹ ਮੌਤ ਦੇ ਨੇੜੇ ਢੁੱਕ ਰਿਹਾ, ਉਹਦੀ ਆਯੂ ਉਹਦੀ ਉਨੀ ਜ਼ਿਆਦਾ ਘੱਟ ਰਹੀ ਹੈ। ਸੋ ਇਸ ਤਰੀਕੇ ਨਾਲ ਉਮਰ ਦੇ ਪੂਰਾ ਹੋਣ ਦੇ ਸਵਾਸ ਪੂਰੇ ਹੋਣ ਤੇ ਸਾਰਿਆਂ ਨੇ ਸੋ ਓਹਦੇ ਨੇੜੇ ਚਲੇ ਜਾਣਾ ਬਹੁਤ ਜਿਵੇਂ ਭਗਤ ਕਬੀਰ ਜੀ ਦਾ ਸੰਪਾਵਨ ਪਵਿੱਤਰ ਬਚਨ ਹੈ ਇਹੋ ਐਸੋ ਇਹੋ ਸੰਸਾਰ ਪੇਖ ਨਾ ਰਹਿਣ ਨਾ ਕੋ ਪਈ ਹੈ ਰੇ ਇਹ ਸੰਸਾਰ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਇਹਦੇ ਵਿੱਚ ਕਿਸੇ ਨੇ ਵੀ ਰਹਿਣਾ ਨਹੀਂ ਸੂਧੇ ਸੂਧੇ ਰੇਗ ਚਲੋ ਨਤਰ ਕੁਤਕਾ ਤੁਮ ਨਤਰ ਕੁਤਕਾ ਦਵਾਈ ਹੈ ਰੇ ਇਸ ਕਰਕੇ ਸਿੱਧੇ ਹੋ ਕਰਕੇ ਸਿੱਧੇ ਸਿੱਧੇ ਚੁੱਪ ਕਰਕੇ ਹੌਲੀ ਹੌਲੀ ਪਰਮੇਸ਼ਵਰ ਦੇ ਰਸਤੇ ਉੱਪਰ ਤੁਰੇ ਜਾਓ ਕਿਉਂਕਿ ਬਾਰੇ ਬੁੱਢੇ ਤਰਨੇ ਭਈਆ ਸਭ ਹੋ ਜਮਲਾ ਜਾਈ ਹੈ ਰੇ ਭਾਵੇਂ ਕੋਈ ਬਾਰੇ ਬਚਪਨ ਦੇ ਵਿੱਚ ਹੈ ਭਾਵੇਂ ਕੋਈ ਬਜ਼ੁਰਗ ਬੁੱਢਾ ਹੈ ਤਰਨੇ ਜਵਾਨ ਹੈ ਸਭ ਉਹ ਜੰਮ ਲੈ ਜਾਈ ਹੈ ਰੇ ਸਾਰਿਆਂ ਨੂੰ ਜਮਾਂ ਨੇ ਲੈ ਜਾਣਾ ਆ ਕੇ ਉਹ ਨਹੀਂ ਦੇਖਦਾ ਵੀ ਇਹ ਬੱਚਾ ਇਹਨੂੰ ਹਾਲੇ ਮੈਂ ਛੱਡਦਿਆਂ ਚਾਰ ਦਿਨ ਜ਼ਿੰਦਗੀ ਦੀ ਆਨੰਦ ਮਾਣ ਲਵੇ ਇਹ ਜਵਾਨ ਹੈ ਇਹਨੂੰ ਛੱਡਦਿਆਂ ਨਹੀਂ ਉਹਨੇ ਭਾਈ ਸਭਨਾਂ ਨੂੰ ਲੈ ਜਾਣਾ ਹੈ ਸੋ ਮਾਨਸ ਬੱਪਰਾ ਮੂਸਾ ਕਿੰਨੋ ਮੀਚ ਬਲਈਆ ਖਈ ਹੈ ਰੇ ਮਾਨਸ ਮਨੁੱਖ ਜਿਹੜਾ ਇਹ ਚੂਹੇ ਦੇ ਵਾਂਗੂ ਤੇ ਬਹੁਤ ਬਿੱਲੀ ਦੇ ਵਾਂਗੂ ਆ ਕੇ ਇਹਨੂੰ ਲੈ ਜਾਣਾ ਮਾਨਸ ਬੱਪਰਾ ਮੂਸਾ ਕਿੰਨੋ ਮਨੁੱਖ ਵਿਚਾਰੇ ਨੂੰ ਚੂਹਾ ਬਣਾਇਆ ਹੋਇਆ ਹੈ ਮੀਚ ਬਲਈਆ ਖਈ ਹੈ ਰੇ ਸੋ ਬਿੱਲੀ ਜਿਹੜੀ ਹੈ ਮੌਤ ਰੂਪ ਉਹ ਆ ਕੇ ਖਾ ਜਾਂਦੀ ਫਿਰ ਇਹ ਮੌਤ ਕਿਸੇ ਦੀ ਪਰਵਾਹ ਨਹੀਂ ਕਰਦੀ ਵੀ ਇਹ ਬੰਦੇ ਕੋਲ ਚਾਰ ਪੈਸੇ ਨੇ ਮੈਨੂੰ ਛੱਡਦਿਆਂ ਇਹ ਗਰੀਬ ਹੈ ਇਹਨੂੰ ਲੈ ਜਾਵਾਂ ਚੇਤੀ ਜਾਂ ਇਹ ਗਰੀਬ ਹੈ ਵਿਚਾਰਾ ਇਹਨੇ ਸੁੱਖ ਨਹੀਂ ਵੇਖਿਆ ਇਹ ਰਹਿਣ ਇਹਨੂੰ ਸੰਸਾਰ 'ਚ ਰਹਿੰਦਿਆਂ ਇਹ ਸੁੱਖ ਲੈ ਜਾਵੇ ਇਹ ਅਮੀਰ ਇਹਨੇ ਸਾਰੇ ਸੁੱਖ ਭੋਗ ਲੈਣੇ ਇਹਨੂੰ ਲੈ ਜਾਵਾਂ ਨਹੀਂ ਧਨਵੰਤਾ ਅਰ ਨਿਰਧਨ ਮਨਈ ਤਾਂ ਕਿ ਕਛੂ ਨਾ ਕਾਨੀ ਰੇ ਧਨਵਾਨ ਨੂੰ ਵੀ ਤੇ ਨਿਰਧਨ ਨੂੰ ਵੀ ਇਹਨਾਂ ਨੂੰ ਕੋਈ ਕਾਨ ਕਨੌੜ ਨਹੀਂ ਸਾਰਿਆਂ ਨੂੰ ਲੈ ਜਾਂਦੀ ਹੈ ਰਾਜਾ ਪ੍ਰਜਾ ਸਮਕਰ ਮਾਰ ਮਾਰ ਐਸੋ ਕਾਲ ਬਿਡਾਨੀ ਰੇ ਤੇ ਰਾਜਾ ਤੇ ਪ੍ਰਜਾ ਸਾਰਿਆਂ ਨੂੰ ਸਮਾਨ ਜਾਣ ਕਰਕੇ ਤੇ ਇਸ ਤਰ੍ਹਾਂ ਲੈ ਜਾਂਦੀ ਹੈ ਭਾਈ ਅਸਲੀ ਫਿਰ ਜਿਹੜੀ ਮੌਤ ਉਹ ਤਾਂ ਕਈ ਜਿਉਂਦੇ ਹੀ ਮਰੇ ਹੋਏ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਤਾਂ ਉਹ ਸਮਝੋ ਲਾਸ਼ਾਂ ਹੀ ਤੁਰੀਆਂ ਫਿਰਦੀਆਂ ਇਸ ਤਰ੍ਹਾਂ ਉਹਨਾਂ ਦੀ ਮੌਤ ਹੋਈ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਜੀਵਨ ਇਸ ਤਰ੍ਹਾਂ ਜੀਵਨ ਪ੍ਰਾਪਤ ਹੋ ਜਾਂਦਾ ਸਦੀਵੀ ਜੀਵਨ ਪ੍ਰਾਪਤ ਹੁੰਦਾ ਕਦੇ ਫਿਰ ਮੌਤ ਨਹੀਂ ਹੁੰਦੀ ਤੇ ਇਸ ਤਰ੍ਹਾਂ ਕਿਉਂ ਜੀਵਨ ਪ੍ਰੀਤਮ ਬਿਨ ਮਾਈ ਹੇ ਭਾਈ ਪਰਮੇਸ਼ਰ ਪ੍ਰੀਤਮ ਤੋਂ ਬਿਨਾਂ ਜਿਸ ਤਰ੍ਹਾਂ ਜੀਵਨ ਪ੍ਰਾਪਤ ਹੋ ਸਕਦਾ ਹੈ ਨਹੀਂ ਪ੍ਰਾਪਤ ਹੋ ਸਕਦਾ
ਜਾਂ ਕੇ ਬਿਸ਼ਰਤ ਹੋਤ ਮ੍ਰਿਤਕਾ ਗ੍ਰਹਿ ਮਹਿ ਰਹਿਣ ਨ ਪਾਈ
ਇਹਦੇ ਨਾਲੋਂ ਵਿਛੜਨ ਦੇ ਨਾਲ ਮ੍ਰਿਤਕਾ ਬੰਦਾ ਜਿਹੜਾ ਮਿੱਟੀ ਹੋ ਜਾਂਦਾ ਮਿੱਟੀ ਮਰ ਜਾਂਦਾ ਭਾਵ ਕਿ ਖਤਮ ਹੋ ਜਾਂਦਾ ਹੈ ਗ੍ਰਹਿ ਮਹਿ ਰਹਿਣ ਨਾ ਪਾਈ ਜਦੋਂ ਮਨੁੱਖ ਮਰ ਜਾਂਦਾ ਤੇ ਉਦੋਂ ਘਰ ਦੇ ਵਿੱਚ ਨਹੀਂ ਰਹਿਣ ਦਿੰਦੇ ਭਾਵੇਂ ਕਿੰਨੇ ਮਰਜ਼ੀ ਸਕੇ ਸੰਬੰਧੀ ਆਪਦੇ ਹੀ ਜਾਏ ਹੁੰਦੇ ਨੇ ਆਪਦੇ ਹੀ ਜੰਮੇ ਹੋਏ ਧੀਆਂ ਪੁੱਤਰ ਹੁੰਦੇ ਆ ਉਹ ਕਹਿੰਦੇ ਵੀ ਨਹੀਂ ਹੁਣ ਇਹ ਨਹੀਂ ਹੈਗਾ ਸੰਸਾਰ ਦੇ ਵਿੱਚ ਇਹਦੇ ਸਰੀਰ ਨੂੰ ਲੈ ਜਾਓ ਇੱਥੋਂ ਗ੍ਰਹਿ ਮੈਂ ਰਹਿਣ ਨਾ ਭਾਈ ਘਰ ਦੇ ਵਿੱਚ ਨਹੀਂ ਰਹਿਣ ਦਿੰਦੇ ਸਰੀਰ ਤੋਂ ਜੋਤ ਵੱਖਰੀ ਹੋ ਜਾਂਦੀ ਹੈ ਭਾਵੇਂ ਪ੍ਰਤੱਖ ਵੀ ਫਿਰ ਦਿਸੀ ਜਾਵੇ ਸਾਹਮਣੇ ਆ ਕੇ ਨਹੀਂ ਉਦੋਂ ਭਾਈ ਨਹੀਂ ਘਰ ਦੇ ਵਿੱਚ ਰਹਿਣ ਦਿੰਦੇ ਕਾਢੋ ਕਾਢੋ ਹੋਈ ਇਸ ਤਰ੍ਹਾਂ ਕਹਿੰਦੇ ਨੇ ਕਰ ਕੇ ਨਾਰ ਬਹੁਰ ਦੱਸੋ ਸਦਾ ਰਹਿ ਪਸੰਦ ਲਾ ਕੇ ਰੱਬ ਜੀ ਹੁਣ ਸਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਗ ਇਸ ਤਰ੍ਹਾਂ ਬਚਨ ਆਉਂਦੇ ਨੇ ਪੂਰਵ ਜਨਮ ਤੇ ਮੇਰੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਸਾਰੇ ਬਚਨ ਆਪ ਜੀ ਨੇ ਸਰਵਣ ਕੀਤੇ ਹੋਏ ਨੇ ਸੋ ਇਸ ਤਰ੍ਹਾਂ ਤਿੰਨ ਜਿਹੜੇ ਮਿੱਤਰ ਨੇ ਜੀਵ ਦੇ ਮੰਨੇ ਗਏ ਨੇ ਇੱਕ ਤਾਂ ਧਨ ਨੂੰ ਮਿੱਤਰ ਮੰਨਿਆ ਇੱਕ ਸੰਬੰਧੀ ਰਿਸ਼ਤੇਦਾਰ ਇਹ ਸਾਰੇ ਇਹ ਮਿੱਤਰ ਨੇ ਸਰੀਰ ਕਰਕੇ ਜਿਨ੍ਹਾਂ ਦਾ ਸੰਬੰਧ ਆਪਣੇ ਨਾਲ ਬਣਿਆ ਹੋਇਆ ਤੀਸਰੇ ਜਿਹੜੇ ਜੀਵ ਦੇ ਮਿੱਤਰ ਹਨ ਉਹਨੇ ਕਰਮ ਇੱਕ ਧਨ ਮਿੱਤਰ ਹੈ ਇੱਕ ਸੰਬੰਧੀ ਮਿੱਤਰ ਨੇ ਇੱਕ ਕਰਮ ਮਿੱਤਰ ਤਿੰਨ ਜੀਵ ਦੇ ਮਿੱਤਰ ਨੇ ਸੋ ਜਿਹੜੇ ਸੰਬੰਧੀ ਨੇ ਉਹਨਾਂ ਦਾ ਸੰਬੰਧ ਸਰੀਰ ਦੇ ਨਾਲ ਹੈ ਮਾਇਆ ਦਾ ਵੀ ਸੰਬੰਧ ਸਰੀਰ ਨਾਲ ਹੈ ਜਿੰਨਾ ਚਿਰ ਤੱਕ ਸਰੀਰ ਹੈ ਉਹਨਾਂ ਚਿਰ ਤੱਕ ਇਹ ਸੰਬੰਧੀਆਂ ਦਾ ਰਿਸ਼ਤਾ ਹੈ ਜਦੋਂ ਸਰੀਰ ਤੋਂ ਸ਼ਮਸ਼ਾਨ ਘਾਟ ਤੇ ਪਾ ਦਿੰਦੇ ਜਾ ਕੇ ਇਹਦਾ ਸੰਸਕਾਰ ਕਰ ਦਿੰਦੇ ਨੇ ਉਦੋਂ ਬਾਅਦ ਸੰਬੰਧ ਜਿਹੜਾ ਟੁੱਟ ਜਾਂਦਾ ਹੌਲੀ ਹੌਲੀ ਜਿਹੜਾ ਸਿਰ ਭੁੱਲ ਜਾਂਦੇ ਆ ਉਹ ਵੀ ਖਤਮ ਹੋ ਜਾਂਦਾ ਮਾੜੀ ਮੋੜ ਯਾਦ ਕਿਤੇ ਰਹਿ ਜਾਂਦੀ ਹੈ ਇਸ ਤਰ੍ਹਾਂ ਸਭ ਕੁਝ ਫਿਰ ਉਹ ਖਤਮ ਹੋ ਜਾਂਦਾ ਹੈ ਉੱਥੇ ਸੰਸਕਾਰ ਕਰਕੇ ਜਦੋਂ ਆਉਂਦੇ ਨੇ ਫਿਰ ਕਹਿ ਦਿੰਦੇ ਆ ਜਿੱਤਰ ਆਇਆ ਤਿੱਤਰ ਗੱਚਤੀ ਜਿੱਧਰੋਂ ਆਇਆ ਉੱਧਰ ਚਲਾ ਗਿਆ ਹਾਂ ਸੋ ਇਸ ਤਰੀਕੇ ਨਾਲ ਉਹਨਾਂ ਦਾ ਸੰਬੰਧ ਇੰਨਾ ਕੀ ਹੈ ਮਾਇਆ ਦਾ ਵੀ ਇੰਨਾ ਕੀ ਹੈ ਸੋ ਸਰੀਰ ਦੇ ਨਾਲ ਹੀ ਮਾਇਆ ਜੇ ਸਰੀਰ ਨਹੀਂ ਮਾਇਆ ਦਾ ਸੁੱਖ ਵੀ ਪ੍ਰੇਤੇ ਰਹਿ ਕੇ ਛੱਡ ਕੇ ਚਲਾ ਜਾਂਦਾ ਹੈ ਤੀਸਰੇ ਮਿੱਤਰ ਜਿਹੜੇ ਨੇ ਉਹ ਹਨ ਕਰਮ ਕਰਮ ਜਿਹੜੇ ਨੇ ਇਹ ਲੋਕ ਪ੍ਰਲੋਕ ਦੇ ਵਿੱਚ ਨਾਲ ਜਾਂਦੇ ਆ ਜੀਵ ਜਿਹੜਾ ਸਾਰੇ ਜੀਵਨ ਦੇ ਵਿੱਚ ਚੰਗੇ ਮਾੜੇ ਜਿਸ ਤਰ੍ਹਾਂ ਦੇ ਵੀ ਕੋਈ ਕਰਮ ਕਰਦਾ ਹੈ ਸੋ ਪ੍ਰੇਰਨਾ ਦੇ ਨਾਲ ਉਸ ਤਰ੍ਹਾਂ ਦੇ ਕਰਮਾਂ ਦੇ ਮੁਤਾਬਕ ਫਿਰ ਉਹ ਗਾਂ ਜਾਂਦਾ, ਉਹਨੂੰ ਸਾਰੇ ਇਹ ਨਾਲ ਜਾਂਦੇ। ਲੋਕ ਪ੍ਰਲੋਕ ਦੇ ਵਿੱਚ ਸਹਾਈ ਹੁੰਦੇ ਨੇ, ਮਾੜੇ ਕਿਤੇ ਉਸ ਪਾਸੇ ਅਧੋ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ, ਤਾਂ ਨਰਕਾਂ ਨੂੰ ਜਾਂ ਕਿਸ ਤਰ੍ਹਾਂ ਵੀ ਜੇ ਚੰਗੇ ਕਰਦਾ ਹੈ ਤਾਂ ਫਿਰ ਸਵਰਗਾਂ ਦੇ ਵਿੱਚ ਜਾਂ ਫਿਰ ਮਨੁੱਖਾ ਜਨਮ। ਸੋ ਪਾਪ ਪੁੰਨ ਕਹਿੰਦੇ ਬਰਾਬਰ ਜੇ ਹੋਣ, ਪੁੰਨ ਵੀ ਓਨੇ ਕੁ ਹੋਣ, ਪਾਪ ਵੀ ਬਰਾਬਰ ਹੋਵੇ ਤੇ ਫਿਰ ਮਨੁੱਖਾ ਮਨੁੱਖਾ ਦੇਹੀ ਮਿਲ ਜਾਂਦੀ, ਦੁਬਾਰਾ ਫਿਰ ਸਰੀਰ ਮਿਲ ਜਾਂਦਾ। ਜੇ ਪਾਪ ਜ਼ਿਆਦਾ ਹੋਣ, ਪੁੰਨ ਘੱਟ ਜਾਣ ਤੇ ਫਿਰ ਉਧਰ ਨੂੰ ਚਲਾ ਜਾਂਦਾ ਟੇਢੀਆਂ ਜੂਨਾਂ ਨੂੰ। ਜੇ ਪੁੰਨ ਵੱਧ ਜਾਣ ਤੇ ਫਿਰ ਥੋੜਾ ਜਿਹਾ ਹੋਰ ਸੁੱਖ ਜ਼ਿਆਦਾ ਸਵਰਗਾਂ ਦੇ ਇਤਿਆਦਕ ਮਿਲ ਜਾਂਦੇ ਆ। ਜੇ ਨਾਮ ਦੀ ਸਾਦ ਪ੍ਰਾਪਤ ਹੋ ਜਾਵੇ ਤੇ ਫਿਰ ਮੁਕਤ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਇਹ ਤੀਸਰੇ ਮਿੱਤਰ ਨੇ ਭਾਈ, ਇਹ ਨਾਲ ਜਾਂਦੇ ਆ ਤੇ ਜਦੋਂ ਸਰੀਰ ਛੱਡ ਕੇ ਚਲਾ ਜਾਂਦਾ ਉਦੋਂ ਫਿਰ ਇਹ ਸੰਸਾਰ ਦੇ ਵਿੱਚ ਰਹਿਣ ਨਹੀਂ ਦਿੰਦੇ। ਭਾਵੇਂ ਕਿੰਨਾ ਮਰਜ਼ੀ ਕਿਸੇ ਨੂੰ ਪ੍ਰੇਮ ਕਰਦਾ ਹੋਵੇ, ਸੋ ਉਹ ਵੀ ਕਹੇਗਾ ਵੀ ਨਹੀਂ, ਹੁਣ ਇਹਨੂੰ ਕਾਢੋ, ਕੱਢ ਵਾਲੀ ਗੱਲ, ਹੁਣ ਵੀ ਨਹੀਂ ਸੰਸਕਾਰ ਕਰੋ ਜਾ ਕੇ। ਸੋ ਇਸ ਤਰ੍ਹਾਂ ਪਰਮੇਸ਼ਰ ਦੇ ਵਿਛੜਨ ਦੇ ਨਾਲ ਭਾਈ ਮ੍ਰਿਤਕਾ ਹੋ ਜਾਂਦੀ ਹੈ। ਜਦੋਂ ਵਾਹਿਗੁਰੂ ਨਹੀਂ ਪ੍ਰਾਪਤ ਤੇ ਫਿਰ ਆਪੇ ਮੌਤ ਹੈ। ਸੋ ਹੋਤ ਮ੍ਰਿਤਕਾ, ਸੱਚੀ ਬੁੱਝੀ ਕਈਆਂ ਦੇ ਪ੍ਰਾਣ ਨਿਕਲ ਜਾਂਦੇ, ਮਹਾਰਾਜ ਨਾਲ ਵਿਛੋੜਾ ਪੈ ਜਾਵੇ। ਸੋ ਇਸ ਤਰੀਕੇ ਨਾਲ ਹੋਤ ਮ੍ਰਿਤਕਾ ਭਾਈ ਮਿੱਟੀ ਹੋ ਜਾਂਦਾ ਮਨੁੱਖ। ਤੇ ਹੈ ਮਿੱਟੀ, ਸਰੀਰ ਕੀ ਹੈ, ਪੰਜਾਂ ਤੱਤਾਂ ਦਾ ਬਣਿਆ, ਧਰਤੀ ਤੋਂ ਹੀ ਬਣਿਆ, ਮਿੱਟੀ ਤੋਂ ਹੀ ਬਣਿਆ ਹੈ, ਤੇ ਮਿੱਟੀ ਦੇ ਵਿੱਚ ਇਹਨੇ ਮਿਲ ਜਾਣਾ। ਇਸ ਤੋਂ ਬਣਿਆ ਧਰਤੀ, ਆਕਾਸ਼, ਪਾਣੀ, ਅੱਗ, ਹਵਾ, ਪੰਜ ਤੱਤ, ਇਹਨਾਂ ਤੋਂ ਮਿਲਾ ਕੇ ਬਣਾਇਆ, ਇਹਨਾਂ ਦੇ ਵਿੱਚ ਇਹਨੇ ਮਿਲ ਜਾਣਾ ਹੈ। ਮ੍ਰਿਤਕਾ ਮਿੱਟੀ ਹੋ ਜਾਣਾ ਹੈ ਤੇ ਗ੍ਰਹਿ ਮੈਂ ਰਹਿਣ ਨਾ ਪਾਈ, ਤੇ ਘਰ ਦੇ ਵਿੱਚ ਇਹਨੂੰ ਜਿਹੜਾ ਘਰ ਹੁਣ ਆਪਣਾ ਕਰਕੇ ਸਮਝਦਾ ਆ ਮੇਰਾ ਘਰ ਹੈ, ਸੋ ਇੰਨੇ ਮੇਰੇ ਇੰਨੇ ਘਰ ਮੇਰੇ ਕੋਲ ਦਾ, ਇੰਨੀ ਜਾਇਦਾਦ, ਆਹ ਮੇਰਾ ਘਰ ਹੈ, ਸੋ ਉਹਦੀ ਵੀ ਮੈਂ ਰੱਖਦਾ। ਉਹ ਇਹਦਾ ਘਰ ਹੀ ਹੁੰਦਾ ਤੇ ਉਹਦੇ ਵਿੱਚ ਨੀ ਵੇਖੋ ਇਹਨੂੰ ਰਹਿਣ ਦੇਣਾ, ਉੱਥੋਂ ਹੀ ਕੱਢ ਦੇਣਾ। ਸੋ ਇਸ ਤਰ੍ਹਾਂ ਜਿਹਨੂੰ ਆਪਣੀ ਜਗ੍ਹਾ ਮੰਨ ਕੇ ਬੈਠਾ ਵੀ ਉਹ ਜਗ੍ਹਾ ਹੈ ਨੀ ਇਹਦੀ, ਪਰਮੇਸ਼ਰ ਨੇ ਰਹਿਣ ਵਾਸਤੇ ਉਦਾਂ ਦਿੱਤੀ ਹੈ, ਮੇਰ ਨਹੀਂ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਉੱਥੇ ਉਸ ਜਗ੍ਹਾ ਤੇ ਪਹਿਲਾਂ ਖਰੇ ਕਿੰਨੇ ਕੁ ਲੋਕ ਆ ਕੇ ਬੈਠ ਕੇ ਚਲੇ ਗਏ ਨੇ, ਜਿੱਥੇ ਹੁਣ ਆਪਾਂ ਬੈਠੇ ਹਾਂ ਜਾਂ ਜਿੱਥੇ ਆਪਾਂ ਰਹਿੰਦੇ ਹਾਂ ਘਰਾਂ ਦੇ ਵਿੱਚ, ਉੱਥੇ ਪਹਿਲਾਂ ਆਪਣੇ ਤੋਂ ਪਤਾ ਨੀ ਕਿੰਨੇ ਕੁ ਲੋਕ ਆ ਕੇ ਰਹਿ ਗਏ ਹੋਣਗੇ, ਕਈ ਵਾਰੀ ਘਰ ਇੱਕ ਆਏ ਹੋਣਗੇ, ਬਣਾਏ ਹੋਣਗੇ, ਜਾਂ ਇਹਨਾਂ ਹੀ ਘਰਾਂ 'ਚ ਕਈ ਲੋਕ ਰਹਿ ਕੇ ਚਲੇ ਗਏ ਹੋਣਗੇ ਇਸ ਜਗ੍ਹਾ ਦੇ ਉੱਪਰ। ਸੋ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ, ਜਿਹੜੇ ਆਸਣ ਆਪਾਂ ਬੈਠੇ ਹਾਂ ਜਿਹੜੀ ਜਗ੍ਹਾ ਦੇ, ਉੱਥੇ ਹੋਰ ਕਿੰਨੇ ਹੀ ਲੋਕ ਬਹਿ ਕੇ ਤੇ ਚਲੇ ਗਏ ਸਨ। ਸੋ ਇਸ ਤਰ੍ਹਾਂ ਭਾਈ ਕਿ ਗ੍ਰਹਿ ਮੈਂ ਰਹਿਣ ਨਾ ਪਾਈ, ਘਰ ਦੇ ਵਿੱਚ ਰਹਿਣਾ ਨਹੀਂ
ਸਾਫ਼
ਦੇ ਕਰਕੇ ਰਹਿਮਤਾਂ ਕਰਦੇ ਹਨ,
ਪ੍ਰਾਣ ਕੋ ਦਾਤਾ ਜਾਂ ਕੇ ਸੰਗ ਸੁਹਾਈ।
ਜਿਹੜਾ ਜੀ ਹੀ ਜੀ ਦਾ ਹਿਰਦੇ ਅਤੇ ਪ੍ਰਾਣਾ ਦਾ ਤੋਂ ਦੇਣ ਵਾਲਾ, ਪ੍ਰਾਣ ਦਾ ਦਾਤਾ, ਪ੍ਰਾਣ ਕੋ ਦਾਤਾ, ਜਿਹੜੇ ਆਪਣਾ ਸਰੀਰ ਕਿਉਂ ਚੱਲਦਾ, ਸਵਾਸ ਨੇ ਤਾਂ ਸਰੀਰ ਚੱਲਦਾ, ਸਵਾਸ ਹਵਾ ਨਿਕਲ ਗਈ ਸੁਸਤ, ਉਦੋਂ ਬਾਅਦ ਕੁਛ ਵੀ ਨੀ ਸਰੀਰ ਦੇ ਵਿੱਚ। ਸੋ ਇਸ ਤਰ੍ਹਾਂ ਜੀ ਮਨ ਵੀ ਵਾਹਿਗੁਰੂ ਨੇ ਬਣਾਇਆ ਤੇ ਹੀ ਪ੍ਰਾਣ ਹਿਰਦਾ ਤੇ ਪ੍ਰਾਣਾ ਦਾ ਦਾਤਾ, ਪ੍ਰਾਣ ਵਾਹਿਗੁਰੂ ਨੇ ਦਾਨ ਹੀ ਕੀਤੇ ਆਪਾਂ ਨੂੰ, ਇਹਨਾਂ ਦਾ ਦਾਤਾ ਇਹ ਕੋਈ ਲੈ ਨੀ ਸਕਦਾ, ਭਾਵੇਂ ਕਿੰਨੇ ਕਿਸੇ ਕੋਲ ਕਿੰਨਾ ਮਰਜ਼ੀ ਪੈਸਾ ਹੋਵੇ, ਇੱਕ ਸਵਾਸ ਕੋਈ ਨੀ ਖਰੀਦ ਸਕਦਾ। ਮਾਰਕੀਟ ਦੇ ਵਿੱਚ ਨਾ ਕਿਤੇ ਪ੍ਰਾਣ ਵਿਕਦੇ ਆ, ਨਾ ਹੀ ਇਹ ਸਵਾਸ ਜਦੋਂ ਮਿਲਦੇ ਆ ਬਾਜ਼ਾਰੋਂ ਬਾਹਰ ਚਲੇ ਜਾਓ ਕਿਤੇ, ਨਾ ਇਸ ਕਰਕੇ ਪ੍ਰਾਣਾ ਦਾ ਦਾਤਾ ਉਹਨੇ ਦਾਨ ਕੀਤੇ ਆ, ਪ੍ਰਾਣ ਜਿਹੜੇ ਆਪਣੇ ਸਰੀਰ ਵਿੱਚ ਸਵਾਸ ਚੱਲਦੇ ਆ, ਅਤੇ ਜਾ ਕੇ ਸੰਗ ਸੁਹਾਈ, ਉਹਦੇ ਨਾਲ ਹੀ ਫਿਰ ਇਹ ਜੀਵ ਜਿਹੜਾ ਜਿਹਨੇ ਦਾਨ ਇੰਨਾ ਕੁਝ ਕਰ ਦਿੱਤਾ ਹੈ, ਸਰੀਰ ਦਿੱਤਾ ਹੈ, ਅੱਖਾਂ ਨੇਤਰ ਵੇਖਣ ਵਾਸਤੇ ਦਿੱਤੇ, ਕੰਨ ਸੁਣਨ ਵਾਸਤੇ ਦੇ ਦਿੱਤੇ ਆ, ਸੋ ਰਸਨਾ ਬੋਲਦੀ ਹੈ ਜੇ ਗੁੰਗਾ ਹੀ ਬਣਾ ਦਿੰਦਾ ਆਪਾਂ ਕੀ ਕਰ ਲੈਣਾ ਸੀ, ਰੱਬ ਦਾ ਅੱਖਾਂ ਨਾ ਦਿੰਦਾ, ਅੰਨਾ ਸੰਧੇ ਹੋ ਜਾਂਦੇ, ਕੀ ਹੋਣਾ ਸੀ, ਕੁਛ ਵੀ ਨਹੀਂ। ਸੋ ਇਸ ਤਰ੍ਹਾਂ ਸਭ ਕੋਈ ਅਨਮੁੱਲਾ ਵਾਹਿਗੁਰੂ ਨੇ ਦਿੱਤਾ, ਸਭ ਤੋਂ ਵੱਡੇ ਪ੍ਰਾਣ ਨੇ ਜਿਹਨਾਂ ਦੇ ਨਾਲ ਸਰੀਰ ਚੱਲਦਾ ਭਾਈ, ਜਾ ਕੇ ਸੰਗ ਸੁਹਾਈ ਜਿਹਦੇ ਨਾਲ ਫਿਰ ਇਹ ਸੋ ਜਿਹੜਾ ਜੀਵ ਹੈ ਸੋਭਨੀਕ ਹੋ ਰਿਹਾ ਹੈ।
ਕਰੋ ਕਿਰਪਾ ਸੰਤੋ ਮੋਹੇ ਆਪਣੇ ਪ੍ਰਭ ਮੰਗਲ ਗੁਣ ਗਾਈ।
ਇਹ ਸੰਤੋ ਮਹਾਂਪੁਰਸ਼ੋ ਮੇਰੇ ਉੱਪਰ ਆਪਣੀ ਕਿਰਪਾ ਕਰੋ, ਰਹਿਮਤ ਕਰੋ। ਕੀ ਕਿਰਪਾ ਲੈਣੀ ਹੈ, ਕੀ ਬਖਸ਼ਿਸ਼ ਲੈਣੀ, ਮੰਗਣੀ ਇੱਕ ਦਾਤ ਨਾਮ ਮੰਗਣਾ ਚਾਹੀਦਾ, ਅਵਰ ਕਿਆ ਮੰਗ ਕੇ ਸਿਰ ਨਾ ਰਹਾਈ, ਕੋਈ ਚੀਜ਼ ਤਾਂ ਰਹਿਣ ਵਾਲੀ ਹੈ ਨੀ, ਕੀ ਮੰਗੀਏ ਮਾਰੇ ਕੋਲੋਂ ਆ ਕੇ। ਮੰਗਣ ਸਾਰੇ ਆਉਂਦੇ ਨੇ, ਕੋਈ ਕੁਝ ਮੰਗਦਾ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਰਿਧੀਆਂ ਸਿੱਧੀਆਂ ਮੰਗਦਾ, ਕੋਈ ਕੁਝ ਮਾਰੇ ਕੋਲੋਂ ਮੰਗਦਾ, ਕੋਈ ਕਾਰਜ ਰਾਸ ਕਰਵਾਉਂਦਾ, ਮਾਰੇ ਕਰਦੇ, ਕੋਈ ਸ਼ੱਕ ਨਹੀਂ। ਸੋ ਜਿਵੇਂ ਕਿਸੇ ਦੀ ਭਾਵਨਾ ਹੋਵੇ, ਮਹਾਰਾਜ ਸਭਨਾਂ ਨੂੰ ਦਾਨ ਦਿੰਦੇ ਆ, ਪਰ ਸਭ ਤੋਂ ਉੱਤਮ ਦਾਤ ਕਿਹੜੀ ਹੈ? ਇਹ ਚੀਜ਼ਾਂ ਜਿਹੜੀਆਂ ਆਪਾਂ ਮੰਗਦੇ ਹਾਂ, ਇਹ ਕਿਹੜਾ ਸੰਸਾਰ ਵਿੱਚ ਰਹਿਣ ਵਾਲੀਆਂ ਨੇ? ਕੋਈ ਹੈ ਇਹਨਾਂ ਦੇ ਵਿੱਚੋਂ ਰਹਿਣ ਵਾਲੀ? ਨਾ। ਸੋ ਇਸ ਕਰਕੇ ਮੰਗਣਾ ਮੰਗਣ ਨਹੀਂ, ਮਹਾਰਾਜ ਨੇ ਮੰਗਣ ਦੀ ਜਾਚ ਦੱਸੀ ਹੈ ਕਿਹੜੀ ਚੀਜ਼ ਚੰਗਣ ਮੰਗੀ ਮੰਗਣ ਵਾਲੀ ਚੰਗੀ ਹੈ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਵਾਹਿਗੁਰੂ ਦਾ ਜਸ ਪਰਮੇਸ਼ਰ ਦਾ ਨਾਮ ਵਾਹਿਗੁਰਾਂ ਦੇ ਕੋਲੋਂ ਆ ਕੇ ਮੰਗਣਾ ਚਾਹੀਦਾ, ਸਭ ਤੋਂ ਵੱਡੀ ਦਾਤ ਹੈ। ਤਾਂ ਹੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਬਚਨ ਕੀਤੇ ਨੇ, ਮੈਂ ਕਿਹਾ ਮੰਗੋ ਕਿ ਕਰਨਾ ਰਹਾ, ਮਹਾਰਾਜ ਮੈਂ ਕੀ ਮੰਗਾ? ਕਿਉਂਕਿ ਮੰਗਣ ਵਾਲੀ ਕੋਈ ਚੀਜ਼ ਹੈ ਹੀ ਨਹੀਂ ਹੋਰ ਕੋਈ, ਚਿਰ ਨਾ ਰਹਾਈ, ਕਿਉਂਕਿ ਟਿਕੀ ਰਹਿਣ ਵਾਲੀ ਸੰਸਾਰ ਦੇ ਵਿੱਚ ਨਹੀਂ ਹੈ। ਇਸ ਕਰਕੇ ਇੱਕ ਦੂਜਾ ਨਾਮ ਪਿਆਰੀ ਜੀ, ਇੱਕ ਪਿਆਰੀ ਵਸਤੂ ਜਿਹੜੀ ਨਾਮ ਹੈ ਉਹ ਕਿਰਪਾ ਕਰਕੇ ਮੈਨੂੰ ਦੇ ਦਿਓ। ਇਸ ਕਰਕੇ ਇਹ ਸੰਤਾਂ ਕੋਲੋਂ ਕਿਰਪਾ ਲੈਣੀ ਹੈ, ਹੇ ਮਹਾਂਪੁਰਸ਼ੋ ਸਾਡੇ ਉੱਪਰ ਦਇਆ ਕਰੋ, ਸਤਿਗੁਰੂ ਜੀ ਸਾਡੇ ਉੱਪਰ ਕਿਰਪਾ ਕਰੋ ਤੇ ਐਸੀ ਰਹਿਮਤ ਕਰ ਦਿਓ। ਪ੍ਰਭ ਮੰਗਲ ਗੁਣ ਗਾਈ, ਵਾਹਿਗੁਰੂ ਦੇ ਪ੍ਰਭੂ ਦੇ ਮੰਗਲ ਤੇ ਉਹਦੇ ਗੁਣਾਂ ਨੂੰ ਗਾਉਣਾ ਕਰਾਂ, ਜਾਂ ਮੰਗਲ ਖੁਸ਼ ਹੋ ਕਰਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰਾਂ।
ਸੰਤਨ ਕੇ ਮਾਥੇ ਮੇਰੇ ਉੱਪਰ ਨੈਣੋ ਧੂਰ ਬਾਸ਼ਾਈ,
ਤੇ ਸੰਤਾਂ ਦੇ ਜਿਹੜੇ ਚਰਨ ਹਨ ਤੇ ਉਹ ਮੇਰੇ ਮੱਥੇ ਦੇ ਉੱਪਰ ਨੇ, ਨੈਣੋ ਧੂਰ ਬਾਸ਼ਾਈ, ਨੇਤਰਾਂ ਦੇ ਵਿੱਚ ਸੰਤਾਂ ਦੀ ਚਰਨ ਧੂੜੀ ਚੁੱਕ ਕੇ ਨੇਤਰਾਂ ਨੂੰ ਲਾਉਣਾ ਹੈ। ਮੇਰੇ ਨੇਤਰ ਵੀ ਮਹਾਂਪੁਰਸ਼ਾਂ ਦੀ ਚਰਨ ਧੂੜੀ ਚਾਹੁੰਦੇ ਨੇ ਤੇ ਮੱਥੇ ਦੇ ਉੱਪਰ ਵੀ ਚਰਨ ਧੂੜੀ ਚੁੱਕ ਕੇ ਲਾਉਣਾ ਹੈ। ਜਿਵੇਂ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇੱਧਰ ਨੂੰ ਗਏ ਨੇ, ਨਾਨਕ ਮੱਤੇ ਨੂੰ ਗਏ, ਉੱਥੇ ਸਤਿਗੁਰਾਂ ਦਾ ਇੱਕ ਪ੍ਰੇਮੀ ਸਿੱਖ ਮਹਾਰਾਜ ਨੂੰ ਯਾਦ ਕਰਦਾ ਸੀ। ਸੋ ਰਸਤੇ ਵਿੱਚ ਪੀਲੀ ਝੀਲ ਦੇ ਨੇੜੇ ਇੱਕ ਪਿੰਡ ਪੈਂਦਾ, ਉਹਦਾ ਨਾਮ ਕਰੇ, ਉੱਥੇ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਥੋੜ੍ਹਾ ਸਮਾਂ ਰੁਕੇ। ਮਹਾਰਾਜ ਨੇ ਉੱਥੇ ਦੀਵਾਨ ਸਜਾਇਆ, ਬਹੁਤ ਭਾਰੀ ਸੰਗਤਾਂ ਦਾ ਇਕੱਠ ਹੋਇਆ। ਉੱਥੇ ਇੱਕ ਪਿੰਗਲਾ, ਉਹਦੀਆਂ ਲੱਤਾਂ ਵੀ ਨਹੀਂ ਸਨ ਤੇ ਉਹਨੂੰ ਨੇਤਰਾਂ ਤੋਂ ਦਿਸਦਾ ਵੀ ਨਹੀਂ, ਅੰਨਾ ਸੀ, ਨੇਤਰਹੀਣ ਸੀ, ਤੇ ਲੱਤਾਂ ਤੋਂ ਵੀ ਉਹ ਗੁਰੂ ਪਿਆਰਿਓ ਪਿੰਗਲਾ ਸੀ। ਉਹਨੂੰ ਪਤਾ ਲੱਗਾ ਕਿ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਨੇ। ਸਿੱਖਾਂ ਨੂੰ ਉਹਨੇ ਬੇਨਤੀ ਕੀਤੀ, ਮੈਨੂੰ ਚੁੱਕ ਕਰਕੇ ਜਿੱਥੇ ਗਰੀਬ ਨਿਵਾਜ ਦਾ ਜੋੜਾ ਉੱਥੇ ਬਿਠਾ ਦਿਓ। ਸੋ ਤਰਸ ਖਾ ਕੇ ਸਿੱਖਾਂ ਨੇ ਚੁੱਕ ਕੇ ਜਿੱਥੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਆਪਣਾ ਪਵਿੱਤਰ ਜੋੜਾ ਲਾਇਆ ਸੀ, ਉਹ ਜੋੜੇ ਦੇ ਕੋਲ ਉਹਨੂੰ ਬਿਠਾ ਦਿੱਤਾ। ਉਹਨੇ ਜੋੜਾ ਚੁੱਕ ਕਰਕੇ ਜੋੜੇ ਦੀ ਧੂੜੀ ਆਪਣੇ ਨੇਤਰਾਂ ਨੂੰ ਲਾਈ, ਮਹਾਰਾਜ ਦੇ ਚਰਨਾਂ ਦਾ ਜੋੜਾ ਉਹਦੀ ਇਸ ਤਰ੍ਹਾਂ ਧੂੜੀ ਆਪਣੇ ਨੇਤਰਾਂ ਨੂੰ ਉਹਨੇ ਲਾਈ। ਜਿਸ ਵਕਤ ਉਹਨੇ ਲਾਈ, ਉਹਦੇ ਨੇਤਰ ਉਹਨੂੰ ਦਿਸਣ ਲੱਗ ਪਿਆ ਸਭ ਕੁਝ, ਮਹਾਰਾਜ ਦੀ ਰਹਿਮਤ ਹੋ ਗਈ, ਬੜੀ ਕਿਰਪਾ ਹੋਈ। ਫਿਰ ਛੇਵੇਂ ਪਾਤਸ਼ਾਹ ਮਹਾਰਾਜ ਦੀਵਾਨ ਦੇ ਵਿੱਚੋਂ ਉੱਠ ਕੇ ਬਾਲਕ ਜੀ ਆਏ, ਜਦੋਂ ਉੱਥੇ ਬੈਠਾ ਹੋਇਆ ਸੀ ਜੋੜਿਆਂ ਦੇ ਕੋਲ, ਸਤਿਗੁਰਾਂ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਮਹਾਰਾਜ ਨੇ ਜੋੜਾ ਪਾਇਆ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਮਹਾਰਾਜ ਆਪ ਜੀ ਦੇ ਚਰਨਾਂ ਦੀ ਜੋੜੇ ਦਾ ਆਪ ਧੂੜੀ ਲਾ ਕੇ ਮੇਰੇ ਨੇਤਰ ਠੀਕ ਹੋ ਗਏ। ਮਹਾਰਾਜ ਬੜੇ ਪ੍ਰਸੰਨ ਹੋਏ, ਖੁਸ਼ ਹੋਏ। ਮਹਾਰਾਜ ਕਹਿੰਦੇ ਤੇਰਾ ਪਿੰਗਲਾਪਨ ਵੀ ਦੂਰ ਕਰ ਦਿੰਦੇ, ਸੱਤਾਂ ਤੋਂ ਵੀ ਨਹੀਂ ਤੁਰਿਆ ਜਾਂਦਾ ਸੀ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਜਿੱਥੇ ਦੀਵਾਨ ਸੱਜਦਾ ਸੰਗਤ ਆਉਂਦੀ ਹੈ ਰੋਜ਼ ਝਾੜੂ ਦਿਆ ਕਰ, ਤੇਰੇ ਲੱਤਾਂ ਵੀ ਸਹੀ ਹੋ ਜਾਣਗੀਆਂ। ਇਸ ਤਰ੍ਹਾਂ ਮਹਾਰਾਜ ਨੇ ਵਚਨ ਕਰ ਦਿੱਤੇ। ਸੋ ਉਹ ਉੱਥੇ ਫਿਰ ਉਹ ਝਾੜੂ ਵੀ ਲਾਉਂਦਾ ਰਿਹਾ, ਰੋਜ਼ ਉਹਨੇ ਬੋਕਰ ਦੇਣੀ, ਉਹਦੀਆਂ ਲੱਤਾਂ ਵੀ ਠੀਕ ਹੋ ਗਈਆਂ ਸਨ। ਇਹ ਇੰਨਾ ਮਹਾਤਮ ਹੈ, ਨੈਣੋ ਧੂਰ ਬਸ਼ਾਈ, ਨੇਤਰ ਜਿਹੜੇ ਨੇ ਉਹਨਾਂ ਦੀ ਜੋਤ ਪ੍ਰਾਪਤ ਹੋ ਜਾਂਦੀ ਹੈ, ਦਿਸਣ ਲੱਗ ਪੈਂਦਾ ਸ਼ਰਧਾ ਭਾਵਨਾ ਦੇ ਨਾਲ ਕੋਈ ਆਵੇ। ਸੋ ਸੰਤ ਚਰਨ ਕੇ ਮਾਥੇ ਮੇਰੇ ਉੱਪਰ, ਸੰਤਾਂ ਦੇ ਚਰਨ ਜਿਹੜੇ ਨੇ ਉਹ ਚਰਨਾਂ ਉੱਪਰ ਮੱਥਾ ਲਾਉਣ ਦੇ ਨਾਲ ਕਿਸਮਤ ਬਦਲ ਜਾਂਦੀ ਹੈ, ਦੇਖ ਜਿਹੜੇ ਪੁਰਸ਼ਾਂ ਤੋਂ ਸਿੱਧੇ ਹੋ ਜਾਂਦੇ ਆ। ਸੋ ਇਸ ਤਰੀਕੇ ਨਾਲ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਸੋ ਸਾਧੂਆਂ ਦੇ ਚਰਨਾਂ ਦੀ ਧੂੜੀ ਬਾਦਸ਼ਾਹੀ ਲੋਚਦੇ ਮੰਗਦੇ ਹਾਂ।
ਇਹ ਪ੍ਰਸਾਦ ਮਿਲੀ ਹੈ ਪ੍ਰਭ ਨਾਨਕ, ਬਲ ਬਲ ਤਾਂ ਕਹਿ ਹਉ ਜਾਈ,
ਇਹਨਾਂ ਦੀ ਕਿਰਪਾ ਦੇ ਨਾਲ ਮਿਲੀ ਹੈ ਪ੍ਰਭ ਨਾਨਕ, ਪ੍ਰਭੂ ਜੀ ਨੂੰ ਮਿਲ ਜਾਈਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਪਰਮੇਸ਼ਵਰ ਨੂੰ ਮਿਲਿਆ ਨਹੀਂ ਜਾਂਦਾ, ਗੁਰੂ ਦੀ ਰਹਿਮਤ ਨਾਲ ਵਾਹਿਗੁਰੂ ਦੇ ਦਰਸ਼ਨ ਹੁੰਦੇ ਆ, ਸੰਤਾਂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੇ ਦਰਸ਼ਨ ਹੁੰਦੇ, ਉਸਦਾ ਮਿਲਾਪ ਹੁੰਦਾ ਹੈ। ਸੋ ਗੁਰੂ ਦੀ ਕਿਰਪਾ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਜਿਵੇਂ ਮਾਈ ਦਾਸ ਵੈਸ਼ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਇਆ ਸੀ, ਜਦੋਂ ਬੜੀ ਸੋਭਾ ਸੁਣੀ ਸੀ ਉਸਨੇ ਜਦੋਂ ਦਰਸ਼ਨ ਕਰਨ ਆਇਆ ਸਿੱਖ ਨੇ ਰੋਕ ਦਿੱਤਾ ਪਹਿਲੇ ਲੰਗਰ ਚੋਂ ਪ੍ਰਸ਼ਾਦਾ ਛਕ ਕੇ ਆ ਪ੍ਰਸ਼ਾਦਾ ਛਕਣ ਗਿਆ ਨਹੀਂ ਗਿਆ ਵਾਪਸ ਮੁੜ ਗਿਆ ਬ੍ਰਾਹਮਣ ਸੀ ਕਰਮਕਾਂਡੀ ਸੀ ਥੋੜਾ ਜਿਹਾ ਪਰ ਭਗਤ ਸੀ ਕ੍ਰਿਸ਼ਨ ਦਾ ਉਪਾਸ ਸੀ ਕ੍ਰਿਸ਼ਨ ਦਾ ਪੁਜਾਰੀ ਸੀ ਵਾਪਸ ਮੁੜ ਗਿਆ ਤੋ ਵਾਪਸ ਜਾ ਰਿਹਾ ਹੈ ਕਾਂਸ਼ੀ ਨੂੰ ਰਸਤੇ ਵਿੱਚ ਦਿਨ ਆ ਗਿਆ ਜਨਮ ਅਸ਼ਟਮੀ ਦਾ ਤੋ ਜਨਮ ਅਸ਼ਟਮੀ ਨੂੰ ਇਹ ਵਰਤ ਰੱਖਿਆ ਕਰਦਾ ਕ੍ਰਿਸ਼ਨ ਅਸ਼ਟਮੀ ਨੂੰ ਤੋ ਰਸਤੇ ਵਿੱਚ ਵਰਤ ਰੱਖਿਆ ਵਰਤ ਪੂਰਾ ਹੋਇਆ ਸ਼ਾਮ ਨੂੰ ਕ੍ਰਿਸ਼ਨ ਨੇ ਆਦਮੀ ਦਾ ਰੂਪ ਧਾਰਨ ਕਰਕੇ ਉਹਨੂੰ ਕੱਚਾ ਭੋਜਨ ਦਿੱਤਾ ਵਰਤ ਤੋੜ ਦਿੱਤਾ ਕਹਿਣ ਲੱਗਾ ਭਗਵਾਨ ਜੀ ਤੁਸੀਂ ਕੱਚਾ ਭੋਜਨ ਦਾ ਮੇਰੇ ਕੋਲ ਭੇਜ ਦਿੱਤਾ ਪੱਕਾ ਭੋਜਨ ਹੋਵੇ ਪੰਜ ਨੇ ਸੰਕਲਪ ਕੀਤਾ ਜੇ ਹੋਵੇ ਤਾਂ ਫਿਰ ਮੈਂ ਆਪਣਾ ਵਰਤ ਤੋੜਾਂ ਤੋ ਆਦਮੀ ਦਾ ਰੂਪ ਧਾਰਨ ਕਰਕੇ ਫਿਰ ਪੂੜੀਆਂ ਆਦਿ ਦਾ ਪੱਕਾ ਭੋਜਨ ਪਕਾ ਕੇ ਦੇ ਗਏ ਨੇ ਫਿਰ ਕਹਿਣ ਲੱਗਾ ਵੀ ਮਹਾਰਾਜ ਸੰਕਲਪ ਮੇਰੇ ਪੂਰੇ ਕਰ ਦਿਓ ਤੇ ਕਿਰਪਾ ਕਰਕੇ ਮੈਨੂੰ ਦਰਸ਼ਨ ਦੇ ਦਿਓ ਆਕਾਸ਼ਵਾਣੀ ਉਸ ਵਕਤ ਹੋਈ ਵੀ ਜਿਹੜੀ ਜਗ੍ਹਾ ਤੋਂ ਆਇਆ ਨਾ ਉਹੀ ਤੈਨੂੰ ਦਰਸ਼ਨ ਕਰਵਾ ਸਕਦੇ ਆ ਉਹ ਪਰਮੇਸ਼ਰ ਸਰੂਪ ਨੇ ਤੇ ਜਿਹਦਾ ਤੂੰ ਉਪਾਸ਼ਕ ਹੈ ਤੈਨੂੰ ਉਹੀ ਦਰਸ਼ਨ ਕਰਵਾ ਸਕਦੇ ਆ ਉਹ ਰੱਬ ਨੇ ਉੱਥ ਤੋਂ ਮੁੜ ਆਇਆ ਹੈ ਜੇ ਦਰਸ਼ਨ ਚਾਹੁਣਾ ਹੈ ਤੇ ਉੱਥੇ ਤੈਨੂੰ ਜਾਣਾ ਪਵੇਗਾ ਉਸ ਦਰਵਾਜੇ ਤੋਂ ਬਿਨਾਂ ਉਸ ਦਰ ਤੋਂ ਬਿਨਾਂ ਤੈਨੂੰ ਕਿਸੇ ਨੂੰ ਦਰਸ਼ਨ ਪ੍ਰਾਪਤ ਨਹੀਂ ਹੋਣਗੇ ਤੋ ਮਾਈ ਦਾਸ ਵੈਸ਼ਨੇ ਇਸ ਤਰ੍ਹਾਂ ਆਕਾਸ਼ਵਾਣੀ ਸੁਣ ਕਰਕੇ ਤੇ ਉਹ ਵਾਪਸ ਆ ਗਿਆ ਸੀ ਆ ਕਰਕੇ ਫਿਰ ਪਹਿਲਾਂ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਿਆ ਤੇ ਫਿਰ ਮਹਾਰਾਜ ਦੇ ਦਰਸ਼ਨਾਂ ਨੂੰ ਗਿਆ ਤੇ ਮਨ ਵਿੱਚ ਸੰਕਲਪ ਕੀਤਾ ਕਿ ਮਹਾਰਾਜ ਮੈਨੂੰ ਚਤੁਰਭੁਜੀ ਦੇ ਰੂਪ ਵਿੱਚ ਦਰਸ਼ਨ ਬਖਸ਼ਣ ਕਰਨ ਜਿਹਦਾ ਉਪਾਸ਼ ਸੀ ਨਾ ਕ੍ਰਿਸ਼ਨ ਦਾ ਵੈਸ਼ਨੂੰ ਵਿਸ਼ਨੂੰ ਦਾ ਉਹੀ ਇਹਨੇ ਭਾਵਨਾ ਕੀਤੀ ਮਹਾਰਾਜ ਮੈਨੂੰ ਉਸੇ ਰੂਪ ਵਿੱਚ ਦਰਸ਼ਨ ਦੇਣ ਹੁਣ ਮਹਾਰਾਜ ਦਾ ਸਰਵ ਕਲਾਸ ਪ੍ਰਾਪਤ ਨੇ ਜਿਵੇਂ ਦੀ ਕੋਈ ਭਾਵਨਾ ਕਰਦਾ ਮਹਾਰਾਜ ਉਸੇ ਤਰ੍ਹਾਂ ਦਰਸ਼ਨ ਬਖਸ਼ਣ ਕਰ ਦਿੰਦੇ ਨੇ ਸੋ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਪਟਨੇ ਚ ਪੰਡਿਤ ਨੂੰ ਸੋ ਰਾਮ ਚੰਦਰ ਦੇ ਰੂਪ ਵਿੱਚ ਦਰਸ਼ਨ ਦਿੱਤੇ ਸਨ ਇਸ ਤਰ੍ਹਾਂ ਫਿਰ ਇਹ ਦਰਸ਼ਨ ਬਖਸ਼ਿਸ਼ ਕੀਤੇ ਤੇ ਫਿਰ ਨਿਹਾਲ ਹੋਇਆ ਬੇਹੋਸ਼ ਹੋ ਗਿਆ ਪ੍ਰਤਾਪ ਸਹਾਰਿਆਂ ਨਾਲ ਗਿਆ ਫਿਰ ਮਹਾਰਾਜ ਨੇ ਆਪਣਾ ਚਰਨ ਲਾ ਕਰਕੇ ਤੇ ਸਰਕੀਤ ਕੀਤਾ ਤੇ ਫਿਰ ਆਮ ਜਿਹਾ ਮਹਾਰਾਜ ਨੇ ਸੰਸਾਰ ਦੇ ਲੋਕਾਂ ਦਾ ਉਧਾਰ ਕਰਨ ਵਾਸਤੇ ਰੂਪ ਧਾਰਿਆ ਸੀ ਉਸੇ ਰੂਪ ਵਿੱਚ ਸੁਖਦੀਪ ਨਿਵਾਜ ਨੇ ਦਰਸ਼ਨ ਦਿੱਤੇ ਇਸ ਤਰ੍ਹਾਂ ਨੂੰ ਆਕਾਸ਼ਵਾਣੀ ਜਿਹੜੀ ਹੋਈ ਸੀ ਨਾ ਵੀ ਮਹਾਰਾਜ ਤੋਂ ਬਿਨਾਂ ਤੈਨੂੰ ਦਰਸ਼ਨ ਕਿਤੋਂ ਹੋ ਨਹੀਂ ਸਕਦੇ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਦਰਸ਼ਨ ਹੁੰਦੇ ਭਾਈ ਪਰਮੇਸ਼ਰ ਦੇ ਕਿਰਪਾ ਤੋਂ ਬਿਨਾਂ ਰਹਿਮ ਤੋਂ ਬਿਨਾਂ ਤੁਸੀਂ ਆਪੇ ਯਤਨ ਕਰਕੇ ਕਵੇ ਮੈਂ ਮਿਲ ਜਾਵਾਂ ਰੱਬ ਨੂੰ ਆਪੇ ਯਤਨ ਕਰਨ ਦੇ ਨਾਲ ਨਹੀਂ ਮਿਲ ਸਕਦਾ ਕੋਈ ਕਿੰਨਾ ਮਰਜ਼ੀ ਭਾਵੇਂ ਕਰੀ ਜਾਵੇ ਗੁਰੂ ਹੀ ਮਿਲਾਉਣ ਦੇ ਵਿੱਚ ਸਮਰੱਥ ਹੁੰਦਾ ਸੰਤ ਹੀ ਮਿਲਾਉਣ ਦੇ ਸਮਰੱਥਾ ਰੱਖਦੇ ਜਿਹੜੇ ਆਪ ਮਿਲੇ ਨੇ ਉਹ ਮਿਲਾ ਸਕਦੇ ਆ ਸੋ ਜੇ ਪ੍ਰਸਾਦ ਮਿਲਿਆ ਪ੍ਰਭ ਨਾਨਕ ਜਿਨ੍ਹਾਂ ਦੀ ਕਿਰਪਾ ਦੇ ਨਾਲ ਪ੍ਰਭੂ ਜੀ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਿਲ ਪਈਦਾ ਬਲ ਬਲ ਹੋ ਤਾਂ ਕਿਆ ਹੋ ਜਾਈ ਉਹਨਾਂ ਤੋਂ ਅਸੀਂ ਵਾਰ ਵਾਰ ਪੁਨਾ ਪੁਨਾ ਬਲਿਹਾਰ ਜਾਂਦੇ ਹਾਂ
ਮਹੱਲਾ ਪੰਜਵਾਂ ਅਵਸਰ ਬਲ ਜਾਈ
ਅਵਸਰ ਅਵਸਰ ਦਾ ਮਤਲਬ ਹੁੰਦਾ ਸਮਾਂ ਮੌਕਾ ਉਸ ਮੌਕੇ ਤੋਂ ਉਸ ਸਮੇਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ ਕਿਹੜੇ ਸਮੇਂ ਤੋਂ ਅਗਲੀ ਪੰਕਤੀ ਵਿੱਚ ਉੱਤਰ ਦਿੰਦੇ ਹਨ
ਆਠ ਪੈਰ ਆਪਣਾ ਪ੍ਰਭ ਸਿਮਰਨ ਵਡਭਾਗੀ ਹਰ ਪਾਈ
ਜਿਸ ਵਕਤ ਉਸ ਜਿਹੜਾ ਉਹ ਸਮਾਂ ਉਸ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਜਿਹੜਾ ਸਮਾਂ ਪਰਮੇਸ਼ਰ ਦੇ ਸਿਮਰਨ ਵਿੱਚ ਤੇ ਉਹਨੂੰ ਯਾਦ ਕਰਕੇ ਉਹਦੀ ਪ੍ਰਾਪਤੀ ਕਰਵਾ ਦੇਣ ਵਾਲਾ ਹੈ ਵਡਭਾਗੀ ਹਰ ਪਾਈ ਆਠ ਪੈਰ ਆਪਣਾ ਪ੍ਰਭ ਸਿਮਰਨ ਅੱਠੇ ਪੈਰ ਆਪਣੇ ਪ੍ਰਭੂ ਦਾ ਪਰਮੇਸ਼ਰ ਦਾ ਸਿਮਰਨ ਕਰਕੇ ਵਾਹਿਗੁਰੂ ਨੂੰ ਯਾਦ ਕਰਕੇ ਤੇ ਵਡਭਾਗੀ ਹਰ ਪਾਈ ਵੱਡਿਆ ਭਾਗਾਂ ਵਾਲੇ ਬਣ ਕੇ ਤੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਟੀਕਾ ਵਿਸ਼ਰਾਮ ਹੈ ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਠ ਪੈਰ ਅੱਠੇ ਪੈਰ ਤੋਂ ਵੱਡਿਆ ਭਾਗਾਂ ਵਾਲੇ ਬਣ ਕਰਕੇ ਤੇ ਪਰਮੇਸ਼ਰ ਦੀ ਪ੍ਰਾਪਤੀ ਅੱਠੇ ਪੈਰ ਚੌਵੀ ਘੰਟੇ ਬਣ ਜਾਂਦੇ ਆ ਦਿਨ ਦੇ ਵਿੱਚ ਚਾਰ ਪੈਰ ਰਾਤ ਨੂੰ ਅੱਠ ਪੈਰ ਹੋ ਜਾਂਦੇ ਤਿੰਨ ਘੰਟਿਆਂ ਦਾ ਇੱਕ ਪੈਰ ਹੁੰਦਾ ਅੱਠੇ ਪੈਰ ਜਿਹੜੇ ਸੰਤ ਮਹਾਂਪੁਰਸ਼ ਨੇ ਪਰਮੇਸ਼ਰ ਨੂੰ ਧਿਆਉਂਦੇ ਹਰ ਵਕਤ ਯਾਦ ਰੱਖਦੇ ਕਦੇ ਨੀ ਭੁੱਲਦੇ ਇੱਕ ਰਾਜ ਨੇ ਵਜ਼ੀਰ ਨੂੰ ਪੁੱਛਿਆ ਸੀ ਅੱਠੇ ਪੈਰ ਕਿਵੇਂ ਸੰਤ ਮਹਾਂਪੁਰਸ਼ ਜਿਹੜੇ ਨੇ ਉਹ ਰੱਬ ਨੂੰ ਧਿਆਉਂਦੇ ਅੱਠੇ ਪੈਰ ਕਿਵੇਂ ਯਾਦ ਰੱਖਦੇ ਆ ਕਿਉਂਕਿ ਜਦੋਂ ਰਾਤ ਨੂੰ ਆਪਾਂ ਸੁਣਦੇ ਹਾਂ ਚਲੋ ਮੰਨਦੇ ਹਾਂ ਵੀ ਦਿਨੇ ਜਿੰਨਾ ਚਿਰ ਚਿਰ ਤੱਕ ਉਹ ਜਾਗਦੇ ਆ ਉਹਨਾਂ ਚਿਰ ਤੱਕ ਵਾਹਿਗੁਰੂ ਨੂੰ ਯਾਦ ਰੱਖਦੇ ਆ ਪਰ ਜਦੋਂ ਉਹ ਸੌ ਜਾਂਦੇ ਹੋਣਗੇ ਉਦੋਂ ਤਾਂ ਰੱਬ ਨੂੰ ਭੁੱਲ ਜਾਂਦੇ ਹੋਣਗੇ ਸੁੱਤਿਆਂ ਰੱਬ ਨਹੀਂ ਚਿੱਤੇ ਰਹਿੰਦਾ ਜਿਹੜਾ ਵਜ਼ੀਰ ਸੀ ਉਹ ਸਤਸੰਗਤ ਕਰਦਾ ਸੀ ਕਥਾ ਕੀਰਤਨ ਸੁਣਿਆ ਕਰਦਾ ਸੀ ਉਹ ਕਹਿੰਦਾ ਰਾਜਨ ਰਾਤ ਨੂੰ ਆਪਾਂ ਤੈਨੂੰ ਉੱਤਰ ਦਿਆਂਗੇ ਇਸ ਗੱਲ ਦਾ। ਸੋ ਰਾਜੇ ਨੂੰ ਨਾਲ ਲੈ ਕਰਕੇ ਜਿੱਥੇ ਉਹਦੀਆਂ ਫੌਜਾਂ ਵਿਸ਼ਰਾਮ ਕਰਦੀਆਂ ਸਨ ਉਸ ਪਾਸੇ ਨੂੰ ਗਿਆ, ਜਾ ਕਰਕੇ ਫੌਜਾਂ ਦੇ ਪਾਣੀ ਦੇ ਛਿੱਟਾਂ ਮਾਰਿਆ, ਆਵਾਜ਼ ਦਿੱਤੀ, ਫੌਜਾਂ ਦਵਾਦਵ ਛਿੱਟੇ ਤੇ ਉੱਠੀਆਂ ਨੇ, ਫੜ ਲਓ ਮਾਰ ਲਓ ਫੜ ਲਓ ਕੋਈ ਆ ਗਿਆ ਜੀ, ਇਸ ਤਰ੍ਹਾਂ ਉਹਨਾਂ ਆਵਾਜ਼ ਉੱਠੀ, ਫੌਜਾਂ ਉੱਠੀਆਂ। ਬਾਅਦ ਵਿੱਚ ਜਿੱਥੇ ਸਾਧੂ ਮਹਾਤਮਾ ਉਹਨਾਂ ਦਾ ਡੇਰਾ ਸੀ ਉੱਥੇ ਚਲੇ ਗਏ, ਉੱਥੇ ਵੀ ਇਸੇ ਤਰ੍ਹਾਂ ਜਾ ਕੇ ਅੱਧੀ ਰਾਤ ਨੂੰ ਉਠਾ ਦਿੱਤਾ, ਪਾਣੀ ਦੇ ਛਿੱਟੇ ਮਾਰ ਦਿੱਤੇ, ਸਾਧੂਆਂ ਸੰਤਾਂ ਨੂੰ, ਉੱਠਦਿਆਂ ਵਾਹਿਗੁਰੂ 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 ਕਰਦੇ ਉੱਠੇ ਭਾਈ। ਸੋ ਵਜ਼ੀਰ ਰਾਜੇ ਨੂੰ ਉੱਤਰ ਦੇਣ ਲੱਗਾ, ਵੇਖੋ ਇਹ ਸੁੱਤੇ ਸਨ, ਤੂੰ ਕਹਿੰਦਾ ਸੁੱਤਿਆਂ ਪਰਮੇਸ਼ਰ ਨੂੰ ਭੁੱਲਦੇ ਨਹੀਂ, ਵੇ ਉੱਠਦੇ ਵੇਖੋ ਵਾਹਿਗੁਰੂ ਮੂੰਹ ਦੇ ਵਿੱਚ ਨਿਕਲਦਾ, ਗਿਆਨ ਅਵਸਥਾ ਵਿੱਚ ਸੁਣਦੇ ਨੇ। ਸੋ ਸਮਾਧੀ ਸੰਸਥਿਤ ਹੋ ਜਾਂਦੇ ਆ, ਗੁਰਮੁਖ ਸਹਿਜੇ ਜਾਗੇ ਸਹਿਜੇ ਸੋਵੈ, ਸੋ ਗੁਰਮੁਖ ਅਨੰਦਨ ਉਸਤ ਹੋਵੇ, ਸਹਿਜੇ ਗਿਆਨ ਦੇ ਵਿੱਚ ਹੀ ਜਾਗਦੇ ਆ, ਗਿਆਨ ਦੇ ਵਿੱਚ ਸੁਣਦੇ ਆ, ਅਸਲ ਚ ਸੁਣਦੇ ਨੇ, ਸਰੀਰ ਉਹਨਾਂ ਦਾ ਆਰਾਮ ਕਰਦਾ, ਉਦਾਂ ਉਹਦੀ ਜਿਹੜੀ ਬੁੱਧੀ ਹੁੰਦੀ ਆ ਉਹ ਗਿਆਨ ਦੇ ਵਿੱਚ ਲੀਨ ਹੋ ਜਾਂਦੀ ਹੈ। ਤਮੋ ਗੁਣੀ ਜਿਹੜੇ ਪੁਰਸ਼ ਨੇ, ਸੋ ਇਸੇ ਤਰ੍ਹਾਂ ਜਿਹੜੇ ਰਜੋ ਗੁਣੀ ਪੁਰਸ਼ ਨੇ, ਤਮੋ ਗੁਣੀ ਪੁਰਸ਼ ਨੇ, ਉਹਨਾਂ ਦੀ ਜਿਹੜੀ ਬੁੱਧੀ ਆ ਜਦੋਂ ਉਹ ਸੁਣਦੇ ਆ ਉਹ ਸੰਕਲਪਾਂ ਦੇ ਵਿੱਚ ਲੱਗ ਜਾਂਦੇ, ਸੁਪਨੇ ਜਿਹੜੇ ਆਉਂਦੇ ਨੇ ਸੰਕਲਪ ਹੀ ਹੁੰਦੇ ਨੇ। ਸੌਣ ਤੋਂ ਬਾਅਦ ਉਹ ਸਾਰੀ ਜਿਹੜੀ ਇਹ ਮਤ ਹੁੰਦੀ ਬੁੱਧੀ ਸੰਕਲਪ ਉਠਾਉਂਦੀ ਹੈ ਉਦੋਂ, ਤੇ ਜਿਹੜੇ ਸਤੋਮਈ ਹੁੰਦੇ ਨੇ ਉਹਨਾਂ ਦੀ ਜਿਹੜੀ ਬੁੱਧੀ ਹੁੰਦੀ ਹੈ ਉਹ ਗਿਆਨ ਵਿੱਚ ਲੀਨ ਹੋ ਜਾਂਦੀ ਹੈ, ਸੌਣ ਤੋਂ ਬਾਅਦ ਗਿਆਨ ਦੇ ਵਿੱਚ ਚਲੇ ਜਾਂਦੇ ਨੇ। ਇਸ ਤਰੀਕੇ ਨਾਲ ਸਤੋ ਸੰਗਾਇਤੀ ਗਿਆਨਾਂ ਵਚਨ ਆਉਂਦੇ ਨੇ, ਸਤੋ ਗੁਣੀ ਗਿਆਨ ਦੇ ਅਵਸਥਾ ਵਿੱਚ ਉਸ ਵਕਤ ਪਹੁੰਚ ਜਾਂਦੇ, ਸੁਣਦੇ ਨਹੀਂ, ਸਰੀਰ ਆਰਾਮ ਕਰ ਰਿਹਾ ਹੁੰਦਾ। ਆਪਾਂ ਪਹਿਨੇ ਆਪਣੇ ਆਪਾਂ ਸੁੱਤੇ ਹੁੰਦੇ ਹਾਂ, ਗੋਡੀ ਨੀਂਦ ਕਈ ਵਾਰੀ ਆਉਂਦੀ ਹੈ, ਕਈ ਵਾਰੀ ਸੁਪਨੇ ਸੰਕਲਪ ਚੱਲਦੇ ਨੇ, ਰਜੋ ਗੁਣੀ ਤਮੋ ਗੁਣੀ ਇਸ ਤਰ੍ਹਾਂ ਪੁਰਸ਼ਾਂ ਦੇ। ਤੇ ਇਸੇ ਤਰ੍ਹਾਂ ਭਾਈ ਅੱਠੇ ਪੈਰ ਉਹ ਰਾਜੇ ਨੂੰ ਉਹਨਾਂ ਨੇ ਦਿੱਤਾ ਉੱਤਰ ਵੀ ਅੱਠੇ ਪੈਰ ਹੀ ਰੱਬ ਦਾ ਨਾਮ ਪਰਮੇਸ਼ਰ ਦਾ ਧਿਆਉਂਦੇ ਨੇ, ਤੇ ਵੱਡੇ ਭਾਗਾਂ ਵਾਲੇ ਬਣ ਕੇ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਰਹਾਓ ਹੈ। ਅੱਗੇ ਇਹ ਸੁਨਾਭੀ ਵਿਸ਼ਰਾਮ ਦੇ ਕਰਕੇ ਫਰਮਾਉਂਦੇ ਹਨ,
ਹਲੋ ਕਬੀਰ ਦਾਸ ਦਾਸਨ ਕੋ ਉਤਮ ਸਹਿਣ ਜਨ ਨਾਈ।
ਮਹਾਰਾਜ ਕਹਿੰਦੇ ਭਲੋ ਕਬੀਰ, ਕਬੀਰ ਜਿਹੜਾ ਭਲੋ ਉੱਤਮ ਬਣ ਗਿਆ, ਚੰਗਾ ਬਣ ਗਿਆ, ਕਿਵੇਂ ਬਣ ਗਿਆ, ਦਾਸ ਦਾਸਨ ਕੋ, ਪਰਮੇਸ਼ਰ ਦੇ ਜਿਹੜੇ ਦਾਸ ਨੇ ਉਹਨਾਂ ਦਾ ਆਗਾਹ ਦਾਸ ਬਣ ਗਿਆ, ਇਸ ਕਰਕੇ ਉੱਤਮ ਬਣ ਗਿਆ, ਉੱਚਾ ਹੋ ਗਿਆ। ਸੋ ਆਪ ਤੋਂ ਜੋ ਜਾਣੇ ਨੀਚਾ ਸੂ ਕਰੀਏ ਸਭ ਤੇ ਉੱਚ, ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ ਉਹ ਸਾਰਿਆਂ ਤੋਂ ਉੱਚਾ ਬਣਾ ਦਿੰਦੇ ਨੂੰ ਮਹਾਰਾਜ, ਉਹ ਸਭ ਤੋਂ ਭਾਈ ਉੱਚਾ ਹੋ ਜਾਂਦਾ। ਤੇ ਇਸ ਤਰ੍ਹਾਂ ਮਹਾਰਾਜ ਨੂੰ ਉੱਚਾ ਕਰ ਦਿੰਦੇ ਆ ਜਿਹੜਾ ਨੀਵਾਂ ਆਪਣੇ ਆਪ ਨੂੰ ਸਮਝਦਾ। ਨਿਮਰਤਾ ਦੀ ਗੱਲ ਮਹਾਰਾਜ ਨੇ ਕੀਤੀ, ਨਿਮਰਤਾ ਧਾਰਨ ਕਰਨ ਦੇ ਨਾਲ ਭਗਤ ਕਬੀਰ ਜੀ ਨੇ ਨਿਮਰਤਾ ਧਾਰਨ ਕੀਤੀ ਤੇ ਦਾਸ ਦਾਸਨ ਕੋ, ਸੋ ਦਾਸਾਂ ਦਾ ਦਾਸ ਬਣ ਕਰਕੇ ਭਲੋ ਉੱਤਮ ਭਗਤ ਬਣ ਗਿਆ, ਅੱਜ ਤੱਕ ਦੁਨੀਆਂ ਉਹਨਾਂ ਨੂੰ ਜਾਣਦੀ ਹੈ। ਉਤਮ ਸਹਿਣ ਜਨ ਨਾਈ ਤੇ ਸਹਿਣ ਭਗਤ, ਸੋ ਨਾਈ ਉਹਨਾਂ ਨਾਈਆਂ ਦਾ ਜਿੱਥੇ ਘਰ ਜਨਮ ਸੀਗਾ, ਨਾਈ ਨਾਮ ਜਪਿਆ ਉਹਨਾਂ ਨੇ, ਭਗਤ ਬਣ ਗਏ, ਉਹਨਾਂ ਨੇ ਵੀ ਨਿਮਰਤਾ ਧਾਰਨ ਕੀਤੀ ਤੇ ਉਹ ਵੀ ਉੱਤਮ ਹੋ ਗਏ।
ਊਚ ਤੇ ਊਚ ਨਾਮ ਦਿਓ ਸਮਦਰਸੀ, ਰਵਿਦਾਸ ਠਾਕੁਰ ਬਣ ਆਈ।
ਜਿਹੜਾ ਭਗਤ ਨਾਮਦੇਵ ਸੀ ਉਹ ਸਮਦਰਸੀ ਹੋ ਗਿਆ, ਸਾਰਿਆਂ ਨੂੰ ਇੱਕ ਦ੍ਰਿਸ਼ਟੀ ਦੇ ਨਾਲ ਹੀ ਵੇਖਣ ਵਾਲਾ ਹੋ ਗਿਆ, ਭਾਵੇਂ ਕੋਈ ਦੁਸ਼ਮਣ ਭਾਵੇਂ ਕੋਈ ਮਿੱਤਰ। ਸੋ ਗਰੀਬ ਅਮੀਰ ਉੱਚਾ ਨੀਵਾਂ, ਮਿੱਤਰ ਦੋਸਤ ਘਰ ਵਾਲੇ ਬਾਹਰ ਵਾਲੇ, ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਣ ਵਾਲਾ ਹੋ ਗਿਆ ਉਹ ਸਮ ਦ੍ਰਿਸ਼ਟੀ ਕਰਕੇ। ਸੋ ਇਹ ਸਮ ਦ੍ਰਿਸ਼ਟੀ ਬੜੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ। ਸੋ ਮੇਰ ਤੇਰ ਜਪ ਰਹਿ ਚੁਕਾਈ, ਮੇਰ ਤੇਰ ਤੱਜ ਛੱਡ ਦੇਣੀ, ਇਹ ਸਮ ਦ੍ਰਿਸ਼ਟੀ ਹੋ ਜਾਂਦੀ। ਜਦੋਂ ਮੇਰ ਤੇਰ ਤਬ ਜਿਹਨੇ ਜਪ ਰਹਿ ਚੁਕਾਈ, ਤਬ ਤੇ ਮਿਲ ਨਹੀਂ ਦੂਰ ਆਈ, ਜਦੋਂ ਮੇਰ ਤੇਰ ਚੁੱਕ ਜਾਵੇ ਨਾ ਤੇ ਬੜੀ ਔਖੀ ਹੈ। ਸੋ ਉਦੋਂ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ, ਉਦੋਂ ਫਿਰ ਮਿਲਣਾ ਪਰਮੇਸ਼ਰ ਨੂੰ ਦੂਰ ਨਹੀਂ, ਨੇੜੇ ਹੀ ਹੈ ਵਾਹਿਗੁਰੂ। ਫਿਰ ਇਸ ਤਰ੍ਹਾਂ ਨਾਮਦੇਵ ਦੇ ਵਿੱਚ ਇਹ ਉਹਦੇ ਉੱਪਰ ਕਿਰਪਾ ਹੋਈ, ਸਾਰਿਆਂ ਨੂੰ ਇੱਕ ਦ੍ਰਿਸ਼ਟੀ ਔਰ ਸਮਦਰਸ਼ੀ ਹੋ ਗਿਆ ਤੇ ਉੱਚ ਤੇ ਉੱਚਿਆਂ ਤੋਂ ਵੀ ਉੱਚਾ ਹੋ ਗਿਆ। ਤੇ ਰਵਿਦਾਸ ਠਾਕੁਰ ਬਣਿਆਈ, ਭਗਤ ਰਵਿਦਾਸ ਉਹਨਾਂ ਦੀ ਵੀ ਭਗਤੀ ਕਰਨ ਕਰਕੇ ਠਾਕੁਰ ਦੇ ਨਾਲ ਬਣ ਗਈ। ਜਿਹਦੀ ਪਰਮੇਸ਼ਰ ਨਾਲ ਬਣ ਜਾਵੇ ਉਹਨੂੰ ਹੋਰ ਸੋ ਇਸ ਤਰ੍ਹਾਂ ਕੀ ਲੋੜ ਰਹਿ ਜਾਂਦੀ ਬਾਕੀ। ਇਸ ਤਰ੍ਹਾਂ ਉਹਦੀ ਪਰਮੇਸ਼ਰ ਦੇ ਨਾਲ ਬਣ ਗਈ। ਚੌਂ ਭਗਤਾਂ ਦੀ ਗੱਲ ਕੀਤੀ, ਜਿਵੇਂ ਭਗਤ ਜਿਵੇਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਇਹ ਸ਼ਬਦ ਹੈ ਤੇ ਇੱਕ ਹੋਰ ਸ਼ਬਦ ਵਿੱਚ ਉਹਨਾਂ ਨੇ ਇਸੇ ਤਰ੍ਹਾਂ ਕਿਰਪਾ ਕੀਤੀ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ। ਇਹ ਸ਼ਬਦ ਵਿੱਚ ਵੀ ਸਾਰੇ ਭਗਤਾਂ ਦਾ ਜ਼ਿਕਰ ਕੀਤਾ ਹੈ, ਗੋਬਿੰਦ ਨਾਲ ਪਰਮੇਸ਼ਰ ਦੇ ਨਾਲ ਗੋਬਿੰਦ ਗੋਬਿੰਦ ਕਰਦਿਆਂ ਹੋਇਆ ਉਹਦਾ ਨਾਮ ਮਨ ਸੀ ਜਿਹੜਾ ਨਾਮਦੇਵ ਦਾ ਨਵਲੀਨ ਹੋ ਗਿਆ ਪਰਮੇਸ਼ਰ ਦੇ ਨਾਲ। ਆਠ ਦਾਮ ਕੋ ਛਿਪਰ ਹੋਇਓ ਲਾਖੀ ਨਾ, ਅੱਧੀ ਕੌਡੀ ਦਾ ਛਿੰਬਾ ਨੂੰ ਕਹਿੰਦੇ ਸੀ, ਤੇ ਲੱਖਾਂ ਦਾ ਉਹਦਾ ਮੁੱਲ ਪੈ ਗਿਆ ਨਾਮ ਜਪ ਕਰਕੇ। ਉਨ੍ਹਾਂ ਤੰਨਾ ਤਿਆਗਿਆ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰੋ ਪਇਓ ਗੁਣੀ ਗਹੀਨਾ। ਸੋ ਇਹ ਖੱਡੀ ਦਾ ਕੰਮ ਭਗਤ ਕਬੀਰ ਜੀ ਕਰਦੇ ਸਨ, ਜਿਨ੍ਹਾਂ ਦਾ ਨਾਮ ਮਹਾਰਾਜ ਨੇ ਲਿਆ ਹੈ ਕਲੋਤ ਕਬੀਰ ਦਾਸ ਦੱਸ। ਸੋ ਬੁਨਣਾ ਤੰਨਾ ਤਿਆਗ ਹੈ, ਖੱਡੀ ਦਾ ਕੰਮ ਛੱਡ ਦਿੱਤਾ ਇੱਕ ਵਾਰੀ, ਸੋ ਪਰਮੇਸ਼ਵਰ ਵਾਲੇ ਪਾਸੇ ਐਨ ਜੁੱਟ ਗਏ, ਕਿਉਂਕਿ ਉਹਨਾਂ ਦਾ ਬਚਨ ਜਿੰਨਾ ਚਿਰ ਤੱਕ ਕੰਮ ਕਰਦੇ ਸੀ ਰੱਬ ਦਾ ਨਾਮ ਭੁੱਲਦਾ ਸੀ। ਤਬਲਕ ਤਾਗਾ ਬਾਹੋ ਬੇਹੀ, ਤਬਲਕ ਬਿਸਰਾ ਰਾਮ ਸੁਨੇਹੀ। ਸੋ ਧਾਗਾ ਇਹ ਖੱਡੀ ਦਾ ਕਰਦਿਆਂ ਹੋਇਆ ਕੰਮ, ਧਾਗਾ ਪਾਉਂਦਿਆਂ ਤੇ ਪਰਮੇਸ਼ਰ ਸਾਨੂੰ ਬਿਸਰ ਜਾਂਦਾ ਸੀ, ਧਿਆਨ ਉੱਧਰ ਲੱਗ ਜਾਂਦਾ ਸੀ ਸਾਰਾ ਹੀ। ਇਸ ਕਰਕੇ ਉਹਨਾਂ ਨੇ ਬੁੰਨਾ ਤਾਨਾ ਤਿਆਗ ਕੇ ਇਹ ਕੰਮ ਛੱਡ ਦਿੱਤਾ ਖੱਡੀ ਦਾ। ਤੇ ਪ੍ਰੀਤ ਚਰਨ ਕਬੀਰਾ, ਭਗਤ ਕਬੀਰ ਜੀ ਨੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੇਮ ਕੀਤਾ। ਨੀਚ ਕੁਲਾ ਜਲਾਹਰੋ ਪਇਓ ਗੁਣੀ ਗਹੀਨਾ, ਦੁਆਇਆਂ ਦੇ ਘਰੇ ਜਿਹਨੂੰ ਨੀਚ ਕੁਲ ਕਹਿੰਦੇ ਬ੍ਰਾਹਮਣ, ਨੀਵੀਂ ਕੁਲ, ਉਹ ਗੁਣਾਂ ਦੇ ਖਜ਼ਾਨੇ ਬਣ ਗਏ। ਸੋ ਰਵਿਦਾਸ ਤਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਭਗਤ ਰਵਿਦਾਸ ਜੀ ਸੋ ਚਮਿਆਰਾਂ ਦੇ ਘਰੇ ਇਹਨਾਂ ਦਾ ਜਨਮ ਹੋਇਆ, ਉਹਨਾਂ ਨੇ ਮਨੋ ਮਾਇਆ ਦਾ ਤਿਆਗ ਕਰ ਦਿੱਤਾ ਤੇ ਮਰੇ ਪਸ਼ੂਆਂ ਨੂੰ ਸੋ ਇਹ ਢੋਣ ਦਾ ਕੰਮ ਕਰਦੇ ਸਨ। ਤੇ ਰਸਤੇ ਵਿੱਚ ਚੌਂਕ ਦੇ ਵਿੱਚ ਇਹਨਾਂ ਦੀ ਦੁਕਾਨ ਸੀ, ਉੱਥੇ ਬੈਠ ਕੇ ਲੋਕਾਂ ਦੀਆਂ ਜੁੱਤੀਆਂ ਗੰਢਣ ਦਾ ਕੰਮ, ਜੁੱਤੀਆਂ ਗੰਢਦੇ ਸੀ। ਇਸ ਤਰ੍ਹਾਂ ਉਹਨਾਂ ਨੇ ਇਹਦੇ ਵਿੱਚ ਰਹਿੰਦਿਆਂ ਹੋਇਆਂ ਹੀ ਪਰਮੇਸ਼ਰ ਦਾ ਨਾਮ ਜਪਿਆ ਤੇ ਪ੍ਰਾਪਤੀ ਹੋ ਗਈ। ਰਵਿਦਾਸ ਦਵੰਤਾ ਢੋਰ ਨੇ ਤੂੰ ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਰ ਹੋਆ ਸਾਰ ਸੰਗ ਹਰ ਦਰਸ਼ਨ ਪਾਇਆ। ਸੋ ਇਸ ਤਰ੍ਹਾਂ ਸਾਧ ਸੰਗਤ ਕਰਦਿਆਂ ਉਹਨਾਂ ਨੂੰ ਦਰਸ਼ਨ ਪ੍ਰਾਪਤ ਹੋਏ ਸਨ। ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਸੋ ਭਗਤ ਸੈਨ ਜੀ ਨਾਈਆਂ ਦੇ ਘਰੇ ਜਨਮ ਬੁੱਕੀਆਂ ਕੱਢਦੇ। ਸੋ ਇਸ ਤਰ੍ਹਾਂ ਰਾਜੇ ਦੀ ਸੇਵਾ ਕਰਦੇ ਸਨ, ਨਾਲ ਸੰਗਤ ਵੀ ਕਰਨੀ, ਰਾਜੇ ਦੀ ਜਾ ਕਰਕੇ ਮੁੱਠੀ ਚਾਪ ਵੀ ਕਰਨੀ। ਇੱਕ ਦਿਨ ਸਾਧੂ ਆਏ, ਸਮਾਗਮ ਹੋਇਆ, ਸੋ ਬਿਰਤੀ ਲੱਗ ਗਈ ਜੀ ਨਾ ਕੀਤਾ ਜਾਣ। ਸੋ ਪਰਮੇਸ਼ਰ ਭਗਤ ਸੈਨ ਦਾ ਰੂਪ ਧਾਰਨ ਕਰਕੇ ਰਾਜ ਦੀ ਸੇਵਾ ਕਰਨੀ। ਰਾਜਾ ਬਿਮਾਰ ਵੀ ਸੀ, ਉਹ ਠੀਕ ਵੀ ਹੋ ਗਿਆ। ਤੇ ਪਰਮੇਸ਼ਰ ਨੇ ਵੇਖੋ ਕਿੰਨਾ ਭਗਤਾਂ ਵਾਸਤੇ ਕੁਝ ਵੀ ਕਰ ਸਕਦਾ, ਵਾਹਿਗੁਰੂ ਕੁਝ ਵੀ ਕਰ ਸਕਦਾ ਭਗਤਾਂ ਵਾਸਤੇ, ਸੂਰ ਦਾ ਰੂਪ ਵੀ ਧਾਰ ਸਕਦਾ, ਇਹੋ ਜਿਹੀ ਟੇਢੀ ਜੂਨ ਦੇ ਵਿੱਚ ਵੀ ਰੱਬ ਆ ਸਕਦਾ। ਉਹ ਜੂਨਾ ਚਾਹੁੰਦਾ ਨੀ ਵੈਸੇ, ਪਰ ਰੂਪ ਧਾਰ ਕਰ ਸਕਦਾ ਭਗਤਾਂ ਦੇ ਵਾਸਤੇ। ਜਦੋਂ ਇਹ ਹਰਨਾਕਸ਼ ਦਾ ਭਰਾ ਧਰਤੀ ਮੀਰ ਵਾਲੀ ਸਮੁੰਦਰ ਚ ਲੈ ਗਿਆ ਸੀ, ਉਦੋਂ ਬ੍ਰਾਹ ਅਵਤਾਰ ਆਏ ਸਨ, ਬ੍ਰਾਹ ਸੂਰ ਨੂੰ ਕਹਿੰਦੇ ਨੇ। ਸੋ ਇਸ ਤਰੀਕੇ ਦੇ ਨਾਲ ਰਾਜੇ ਦਾ ਉਹ ਸੈਨ ਦਾ ਰੂਪ ਧਾਰ ਕਰਕੇ ਪਰਮੇਸ਼ਰ ਜੀ ਰਾਜੇ ਦੀ ਸੇਵਾ ਕਰਕੇ ਸਵੇਰੇ ਫਿਰ ਜਾਣਾ ਸੀ ਰਾਜੇ ਦੀ ਸੇਵਾ ਕਰਨ ਵਾਸਤੇ ਸੈਨ ਜੀ ਨੇ। ਤੇ ਡਰ ਗਏ ਵੀ ਰਾਤ ਤਾਂ ਮੈਂ ਗਿਆ ਹੀ ਨਹੀਂ, ਇੱਥੇ ਬੈਠਾ ਰਿਹਾ ਸੰਗਤ ਵਿੱਚ ਹੀ ਸਾਰੀ ਰਾਤ, ਕਥਾ ਕੀਰਤਨ ਸੁਣਦੇ ਵਿੱਚ ਸਾਧੂਆਂ ਦੇ ਨਾਲ, ਮਹਾਤਮਾ ਦੇ ਨਾਲ ਕਥਾ ਕਹਾਣੀਆਂ ਕਰਦਿਆਂ ਹੋਇਆਂ ਬਤੀਤ ਹੋ ਗਈ, ਪਤਾ ਹੀ ਨਹੀਂ ਲੱਗਾ। ਤੇ ਹੁਣ ਰਾਜਾ ਤਾਂ ਹੁਣ ਸਜ਼ਾ ਦੇਵੇਗਾ ਮੈਨੂੰ, ਨੌਕਰੀ ਤੋਂ ਵੀ ਕੱਢ ਦੇਣਾ ਉਹਨੇ, ਤੇ ਉਹਨੇ ਹੁਣ ਮੈਨੂੰ ਸਜ਼ਾ ਵੀ ਕੋਈ ਨਾ ਕੋਈ ਲਾਵੇਗਾ। ਸਵੇਰੇ ਜਦੋਂ ਗਏ, ਰਾਜਾ ਬੜਾ ਉੱਠ ਕੇ ਬੈਠਾ ਹੋਇਆ ਸੀ, ਪ੍ਰਸੰਨ ਹੋਇਆ, ਐਨ ਮਿਲਿਆ ਵਧੀਆ। ਸੋ ਖੁਸ਼ ਹੋਇਆ ਕਿ ਰਾਜੀ ਤੂੰ ਮੇਰੀ ਬੜੀ ਵਧੀਆ ਸੇਵਾ ਕੀਤੀ, ਇਹੋ ਜਿਹੀ ਸੇਵਾ ਤੋਂ ਪਹਿਲਾਂ ਕਦੇ ਵੀ ਨਹੀਂ ਕੀਤੀ ਜਿਹੜੀ ਰਾਤ ਕਰਕੇ ਗਏ ਹੋ, ਮੈਂ ਤਾਂ ਬਿਲਕੁਲ ਠੀਕ ਹੋ ਗਿਆ। ਉਸ ਵਕਤ ਭਗਤ ਸੈਨ ਜੀ ਨੂੰ ਪਤਾ ਲੱਗਾ ਵੀ ਮੈਂ ਨਹੀਂ ਸੀ, ਕੋਈ ਹੋਰ ਹੀ ਸੀ। ਸੋ ਇਸ ਤਰੀਕੇ ਨਾਲ ਸੈਨ ਨਾਈ ਬਦਕਾਰੀ ਆ, ਉਹ ਘਰ ਘਰ ਸੁਣੇ, ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਜੀ ਵਸ ਗਏ ਆਪ ਹੀ ਆ ਕੇ, ਤੇ ਭਗਤਾਂ ਦੇ ਵਿੱਚ ਉਹਨਾਂ ਦੀ ਵੀ ਗਿਣਤੀ ਆ ਗਈ। ਇਹ ਬਿਰ ਸੁਣ ਕੇ ਜੱਟ ਉੱਠ ਭਗਤੀ ਲੱਗਾ। ਇਸ ਤਰ੍ਹਾਂ ਭਗਤ ਨਾ ਜੀ ਨੇ ਸੁਣਿਆ ਕਿ ਇਹਨਾਂ ਸਾਰਿਆਂ ਨੇ ਪ੍ਰਾਪਤੀ ਕਰ ਲਈ ਹੈ ਰੱਬ ਦੀ, ਸਾਰਿਆਂ ਨੂੰ ਰੱਬ ਮਿਲ ਗਿਆ, ਕਬੀਰ ਨੂੰ ਮਿਲ ਗਿਆ, ਰਵਿਦਾਸ ਨੂੰ ਵੀ ਮਿਲ ਗਿਆ ਹੈ, ਸੈਣ ਜੀ ਨੂੰ ਮਿਲ ਗਿਆ, ਨਾਮਦੇਵ ਜੀ ਨੂੰ ਮਿਲ ਗਿਆ ਹੈ। ਤੇ ਆਪਾਂ ਫਿਰ ਕੱਲ੍ਹ ਤੋਂ ਪਿੱਛੇ ਆਪਾਂ ਵੀ ਭਗਤੀ ਕਰੀਏ। ਉਹਨਾਂ ਨੇ ਵੀ ਫਿਰ ਇਸ ਤਰ੍ਹਾਂ ਸ਼ੁਰੂ ਕੀਤੀ ਤੇ ਉਹਨਾਂ ਨੂੰ ਵੀ ਭਗਤੀ ਕਰਕੇ ਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਇਹ ਬਿਰ ਸੁਣ ਕੇ ਜੱਟ ਉੱਠ ਭਗਤੀ ਲੱਗਾ, ਭਗਤੀ ਕਰਨ ਲੱਗ ਪਈ, ਮੇਰੇ ਪ੍ਰਤੱਖ ਗੁਸਾਈਆਂ, ਪ੍ਰਤੱਖ ਹੋ ਗਏ, ਪ੍ਰਗਟ ਹੋ ਗਏ, ਇਸ ਤਰ੍ਹਾਂ ਮਿਲ ਗਏ। ਸੋ ਭਗਤੀ ਕਰਦਿਆਂ ਹੋਇਆ ਸਾਰੀ ਨਿਮਰਤਾ ਨਿਮਰਤਾ ਨਾਮ ਦੇ ਨਾਲ ਹਉਮੈ ਹੰਕਾਰ ਜਿਹੜਾ ਜਿਹਦੇ ਵਿੱਚ ਇਹਦੇ ਕਰਕੇ ਇਹ ਨਿਮਰਤਾ ਨਹੀਂ ਆਉਣ ਦਿੰਦਾ। ਜਦੋਂ ਭਗਤੀ ਕਰੀਏ ਹੰਕਾਰ ਦਾ ਨਾਸ ਹੋ ਜਾਂਦਾ, ਨਿਵਰਤੀ ਹੋ ਜਾਂਦੀ, ਨਿਮਰਤਾ ਆ ਜਾਂਦੀ ਹੈ, ਤੇ ਫਿਰ ਇਸ ਤਰ੍ਹਾਂ ਦਾਸ ਦਾਸਾਂ ਦੇ ਦਾਸ ਬਣ ਜਾਈਦਾ ਭਗਤ ਕਬੀਰ ਵਾਂਗੂ। ਤੇ ਭਗਤ ਸਹਿਣ ਜਨ ਨਾਈ, ਭਗਤ ਸਹਿਣ ਜੀ ਨਾਈਆਂ ਦੇ ਘਰੇ ਉੱਤਮ ਹੋ ਗਏ। ਪੂਜ ਪਿਊਜ ਨਾਮ ਦਿਓ ਸਮਦਰਸ਼ੀ, ਸਮਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ ਭਗਤੀ ਕਰਨ ਦੇ ਨਾਲ, ਸਾਰਿਆਂ ਨੂੰ ਇੱਕ ਹੀ ਨਿਗਾਹ ਦੇ ਨਾਲ ਵੇਖੀਦਾ, ਭਾਵੇਂ ਉਹ ਆਪਣਾ ਹੋਵੇ ਧੀ ਪੁੱਤਰ ਤੇ ਭਾਵੇਂ ਬਗਾਨਾ ਹੋਵੇ, ਉਦੋਂ ਫਿਰ ਦ੍ਰਿਸ਼ਟੀ ਇੱਕ ਬਣ ਜਾਂਦੀ ਹੈ। ਜਿਵੇਂ ਦਾ ਆਪਦਿਆਂ ਨੂੰ ਸਮਝੀਦਾ, ਮਾਤਾ ਪਿਤਾ ਨੂੰ, ਪੁੱਤਰਾਂ ਧੀਆਂ ਭੈਣ ਭਰਾਵਾਂ ਨੂੰ, ਬਗਾਨਿਆਂ ਨੂੰ ਵੀ ਇਹ ਵੀ ਕਿਸੇ ਦੇ ਹਨ। ਸੋ ਇਸ ਤਰ੍ਹਾਂ ਬਰਾਬਰ ਹੋ ਜਾਂਦੀ ਪਾਏ ਸਮਦ੍ਰਿਸ਼ਟੀ, ਤੇ ਇਸ ਤਰ੍ਹਾਂ ਫਿਰ ਪ੍ਰਾਪਤੀ ਹੁੰਦੀ ਹੈ। ਭਗਤ ਰਵਿਦਾਸ ਸੀ ਠਾਕੁਰ ਦੇ ਨਾਲ, ਪਰਮੇਸ਼ਰ ਦੇ ਨਾਲ ਭਗਤੀ ਕਰਕੇ ਬਣ ਆਈ ਸੀ। ਭਾਵੇਂ ਪ੍ਰੀਖਿਆ ਵਾਸਤੇ ਆਏ ਸਨ ਇੱਕ ਵਾਰੀ, ਜਦੋਂ ਜੁੱਤੀਆਂ ਗੰਢ ਰਹੇ ਸਨ, ਉਸ ਵਕਤ ਬਿਰਧ ਦਾ ਰੂਪ ਧਾਰਨ ਕਰਕੇ ਬਜ਼ੁਰਗ ਮਨੁੱਖ ਦਾ ਪਰਮੇਸ਼ਰ ਜੀ ਆਏ, ਪਾਰਸ ਦੀ ਵੱਟੀ ਲੈ ਕਰਕੇ, ਵੀ ਤੁਸੀਂ ਗਰੀਬੀ ਨਾਲ ਜੂਝਦੇ ਹੋ, ਆ ਪਾਰਸ ਦੀ ਵੱਟੀ ਲੈ ਲਓ। ਸੋ ਇਹਦੇ ਨਾਲ ਜਿਹਨੂੰ ਲਾਓਗੇ ਸੋਨਾ ਬਣ ਜਾਂਦਾ। ਉੱਥੇ ਜਿਹੜੇ ਔਜ਼ਾਰ ਪਏ ਸਨ ਜੁੱਤੀਆਂ ਗੰਢਣ ਵਾਲੇ, ਰੰਬੀ ਪਈ ਸੀ, ਹੋਰ ਹੁੰਦੀ ਹੈ ਆਰ, ਉਹ ਵੀ ਪਈ ਸੀ ਉੱਥੇ, ਤੇ ਖੋਜ ਦੇ ਨਾਲ ਧਾਗਾ ਕੱਢਦੇ ਜੁੱਤੀ ਦੇ ਵਿੱਚ ਧੁਬੋ ਕੇ, ਸੂਆ ਜਿਹਾ ਉਹਨੂੰ ਸਾਰਾ ਲਾ ਕੇ ਸੋਨੇ ਦੀ ਬਣਾ ਕੇ ਚਲੇ ਗਏ ਭਗਵਾਨ ਜੀ। ਸੋ ਪਾਰਸ ਦੀ ਵੱਟੀ ਭਗਤ ਜੀ ਕਹਿਣ ਲੱਗੇ ਸਿੰਦਰ ਰੱਖ ਦਿਓ, ਜਿੱਥੇ ਉੱਥੇ ਰੱਖਦੀ। ਹਫ਼ਤੇ ਬਾਅਦ ਮੁੜੇ, ਵਿਹਲੇ ਬੈਠੇ ਹੋਏ ਸਨ, ਹੱਥ ਵਿੱਚ ਮਾਲਾ ਫੜੀ ਹੋਈ ਸੀ। ਸੋ ਬਿਰਤ ਰੂਪ ਧਾਰਿਆ ਹੋਇਆ ਪਰਮੇਸ਼ਰ ਨੇ ਪੁੱਛਿਆ ਵੀ ਤੁਸੀਂ ਬੈਠੇ ਹੋ, ਜੁੱਤੀਆਂ ਨੀ ਗੰਢਦੇ? ਕਹਿੰਦੇ ਮਹਾਰਾਜ ਨੂੰ ਕਹਿਣ ਲੱਗੇ ਭਗਤ ਰਵਿਦਾਸ ਜੀ ਕਿ ਜੁੱਤੀਆਂ ਕਾਹਦੇ ਨਾਲ ਗੰਢੀਏ? ਸੋ ਜਿਹੜੇ ਮੇਰੇ ਔਜ਼ਾਰ ਸਨ, ਜਿਹਨਾਂ ਦੇ ਨਾਲ ਮੈਂ ਕੰਮ ਕਰਦਾ ਸੀ, ਉਹ ਤਾਂ ਤੁਸੀਂ ਸੋਨੇ ਦੇ ਬਣਾ ਗਏ, ਸੋਨੇ ਦੇ ਨਾਲ ਹੀ ਮੈਂ ਕਦੀ ਜੁੱਤੀ ਗੰਢੀ ਗਈ ਹੈ, ਸਗੋਂ ਚੰਗਾ ਹੋਇਆ ਵੈਸੇ ਤੁਸੀਂ ਇਹ ਕਾਰਜ ਕਰ ਗਏ ਹੋ। ਹੁਣ ਆਪਾਂ ਕੰਮ ਤੋਂ ਵੀ ਵਿਹਲੇ ਹਾਂ, ਹੁਣ ਤੁਹਾਡੇ ਪਾਸੇ ਇੱਧਰ ਹੀ ਹਾਂ, ਨਾਮ ਜਪਣਾ ਹੁਣ ਤਾਂ। ਸੋ ਇਸ ਕਰਕੇ ਮਾਲਾ ਪਗੜੀ ਹੋਈ ਤੇ ਨਾਮ ਜਪੀ ਜਾਂਦੇ ਸਨ। ਪਾਰਸ ਦੀ ਵੱਟੀ ਪੁੱਛਿਆ ਕਿੱਥੇ ਹੈ? ਉਹ ਅੰਦਰ ਜਿੱਥੇ ਤੁਸੀਂ ਰੱਖਦੇ ਸੀ ਉੱਥੇ ਹੀ ਪਈ ਹੈ, ਮੈਂ ਨਹੀਂ ਛੇੜੀ ਉਹ। ਇਸ ਤਰੀਕੇ ਨਾਲ ਪਰਮੇਸ਼ਰ ਜੀ ਬੜੇ ਪ੍ਰਸੰਨ ਹੋਏ ਤੇ ਇਸ ਤਰ੍ਹਾਂ ਵਾਹਿਗੁਰੂ ਦੇ ਨਾਲ ਫਿਰ ਬਣ ਗਈ। ਰਵਿਦਾਸ ਠਾਕੁਰ ਬਣਿਆ ਜੀ, ਭਗਤ ਰਵਿਦਾਸ ਜੀ ਦੀ ਪਰਮੇਸ਼ਰ ਦੇ ਨਾਲ ਬਣ ਗਈ ਹੈ।
ਜੀਓ ਪਿੰਡ ਤਨ ਧਨ ਸਾਧਨ ਕਾ, ਇਹੋ ਮਨ ਸੰਤਰੇ ਨਾਈ।
ਜੀਓ ਜਿਹੜਾ ਜੀਵ ਆਤਮਾ ਅੰਦਰ ਮਨ ਹੈ, ਸੋ ਇਸ ਤਰ੍ਹਾਂ ਪਿੰਡ ਸਰੀਰ ਤਨ ਜਿਹੜਾ ਹੈ, ਇਸ ਤਰ੍ਹਾਂ ਇਹ ਤਨ, ਸੋ ਪਿੰਡ ਕਹਿ ਲਈਏ ਸਾਰਾ ਸਰੀਰ, ਤਨ ਕਹਿ ਲਈਏ ਜਿਹੜਾ ਵਿਚਕਾਰਲਾ ਧੜ, ਇਹ ਤੇ ਧਨ ਮਾਇਆ ਜਿਹੜੀ ਹੈ ਸਾਧਨ ਕਾ, ਇਹ ਸਾਰਾ ਕੋਈ ਸੰਤਾਂ ਮਹਾਂਪੁਰਸ਼ਾਂ ਦਾ ਹੈ। ਤਨ ਮਨ ਧਨ ਸਾਰਾ ਸੌਂਪ ਗੁਰੂ ਕਹੋ, ਮਹਾਰਾਜ ਨੂੰ ਸੌਂਪ ਦਿੱਤਾ, ਹੁਕਮ ਮੰਨਿਆ ਪਾਈ ਹੈ, ਹੁਕਮ ਮੰਨਣ ਦੇ ਨਾਲ ਤੇ ਤਨ ਮਨ ਧਨ, ਕਿਸੇ ਚੀਜ਼ ਉੱਪਰ ਵੀ ਮੇਰ ਨਹੀਂ ਕਰਨੀ ਵੀ ਆਹ ਮੇਰੀ ਹੈ, ਸਾਰੀ ਮਹਾਰਾਜ ਦੀ ਸਮਝਣੀ ਹੈ, ਮਹਾਰਾਜ ਨੇ ਵਰਤਣ ਵਾਸਤੇ ਕੀਤੀ ਹੈ, ਹੈ ਮਹਾਰਾਜ ਦੇ ਸਾਰਾ ਕੁਛ। ਇਸ ਤਰ੍ਹਾਂ ਧਨ ਵੀ ਤੇ ਤਨ ਵੀ ਤੇ ਮਨ ਵੀ ਤੇ ਇਹ ਮਨ ਸੰਤਰੇ ਨਾਲ, ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਹੈ। ਸੋ ਇਹ ਮਨ ਸੰਤਰੇ ਨਾਈ, ਅਤੇ ਇਹ ਜਿਹੜਾ ਮਨ ਹੈ ਸੰਤਾਂ ਦੀ ਰੇਨ ਚਰਨ ਧੂੜੀ, ਇਹਨੂੰ ਬਣਾਇਆ ਹੈ।
ਸੰਤ ਪ੍ਰਤਾਪ ਭਰਮ ਸਭ ਨਾਸੇ, ਨਾਨਕ ਮਿਲੇ ਗੋਸਾਈ।
ਸੰਤਾਂ ਦੇ ਪ੍ਰਤਾਪ ਦੇ ਨਾਲ ਜਿਹੜਾ ਪਰਮ ਹੈ ਇਹ ਦੂਰ ਹੋ ਜਾਂਦਾ ਹੈ। ਭੇਦ ਪਰਮ ਕਰਤੱਤ ਪਰਮ ਪੁਨ ਸੰਗ ਪਰਮ ਵਿਕਾਰ, ਬ੍ਰਹਮ ਇਤਰ ਜਗ ਸੰਤ ਹੈ, ਪੰਚੋ ਪਰਮ ਸੰਸਾਰ ਭੇਦ ਪਰਮ, ਇਹ ਪਰਮ ਹੈ ਪਹਿਲੇ ਨੰਬਰ ਦਾ। ਸੋ ਇਹਦੇ ਵਿੱਚ ਗਾਂ ਪੰਜ ਹਿੱਸੇ ਕੋ ਭੇਦ ਰਹਿਤ ਜਿਹੜੀ ਆਤਮਾ ਹੈ, ਇਹਦੇ ਵਿੱਚ ਭੇਦ ਦੀ ਪ੍ਰਤੀਤੀ ਹੋਣੀ, ਇਹਨੂੰ ਭੇਦ ਭਰਮ ਕਹਿੰਦੇ ਨੇ, ਅੱਗੋਂ ਪੰਜ ਪ੍ਰਕਾਰ ਦਾ ਹੋਰ ਹੈ। ਸੋ ਪਹਿਲਾ ਭੇਦ ਹੈ ਜੀਵ ਤੇ ਈਸ਼ ਦਾ ਭੇਦ, ਦੂਸਰਾ ਹੈ ਜੀਵ ਜੀਵ ਦਾ ਭੇਦ, ਤੀਸਰਾ ਹੈ ਜੜ ਜੀਵ ਦਾ ਭੇਦ, ਚੌਥਾ ਹੈ ਜੜ ਈਸ਼ ਦਾ ਭੇਦ, ਸੋ ਪੰਜਵਾਂ ਹੈ ਜੜ ਜੜ ਦਾ ਭੇਦ। ਇਹ ਭੇਦ ਭਰਮ ਜਿਹੜਾ ਪਹਿਲਾ ਭਰਮ ਹੈ ਨਾ, ਇਹਦੇ ਅੱਗੋਂ ਪੰਜ ਗਾਂ ਹੋਰ ਹਿੱਸੇ ਹੋ ਜਾਂਦੇ ਆ। ਇਹਦੇ ਵਿੱਚ ਪਹਿਲਾ ਜੀਵ ਤੇ ਈਸ਼ ਦਾ ਭੇਦ ਹੈ, ਜੀਵ ਆਤਮਾ, ਜੀਵ ਤੇ ਈਸ਼ ਪਰਮੇਸ਼ਰ ਦੇ ਨਾਲੋਂ ਫਰਕ ਸਮਝਣਾ, ਸੋ ਇਹ ਪਹਿਲਾ ਹੈ। ਸੋ ਜਦ ਜੀਵ ਜੀਵ ਦਾ ਭੇਦ, ਆਪਣੇ ਵਿੱਚ ਤੇ ਹੋਰ ਜੀਵਾਂ ਦੇ ਵਿੱਚ ਫਰਕ ਸਮਝਣਾ, ਜੀਵ ਇਸ ਤਰ੍ਹਾਂ ਜੀਵ ਜੜ ਦਾ ਪਰਮ, ਜੜ ਵਸਤੂਆਂ ਤੇ ਈਸ਼ਰ ਦੇ ਵਿੱਚ ਪਰਮੇਸ਼ਰ ਵਿੱਚ ਫਰਕ ਸਮਝਣਾ, ਵੀ ਉਹ ਇਹਨਾਂ ਦੇ ਵਿੱਚ ਨਹੀਂ, ਜੜ ਵਸਤੂਆਂ ਵਿੱਚ ਨਹੀਂ, ਉਹ ਇਹਨਾਂ ਵਿੱਚ ਵੀ ਹੈ, ਇਹ ਇੱਕ ਭੇਦ ਹੈ। ਇਸ ਤਰ੍ਹਾਂ ਜੜ ਜੜ ਦਾ ਭੇਦ, ਜੜ ਇੱਕ ਜੜ ਵਸਤੂ ਹੈ, ਦੂਸਰੀ ਜੜ ਵਸਤੂ ਹੈ, ਉਹਨਾਂ ਦਾ ਆਪਸ ਵਿੱਚ ਫਰਕ ਹੋਣਾ। ਇਸ ਤਰ੍ਹਾਂ ਇਹ 500 ਬਹੁਤੀ ਵਿਆਖਿਆ ਸੰਖੇਪ ਦੇ ਵਿੱਚ ਹੀ। ਸੋ ਇਸ ਤਰ੍ਹਾਂ ਭਾਈ ਇਹ ਪਹਿਲਾ ਭੇਦ ਪੰਜ ਪ੍ਰਕਾਰ ਦਾ ਅੱਗੋਂ। ਦੂਸਰਾ ਕਰਤੱਤ ਪੁਣੇ ਦਾ ਪਰਮ ਹੈ, ਕਰਤਾ ਭੁਗਤਾ ਆਤਮਾ ਰਹਿਤ ਕਰਤੇ ਭੁਗਤੇ, ਤੋਂ ਆਤਮਾ ਨਾ ਕਰਦੀ ਹੈ ਨਾ ਭੋਗਦੀ ਹੈ, ਉੱਪਰ ਹੈ, ਆਤਮਾ ਨੂੰ ਕਰਤਾ ਭੋਗਤਾ ਮੰਨਣਾ, ਇਹ ਇਸ ਤਰ੍ਹਾਂ ਦੂਸਰਾ ਪਰਮ ਹੈ। ਸੰਗ ਪਰਮ, ਸੋ ਮਨ ਸੰਗਤ ਕਰਦਾ ਸਰੀਰ ਦੀ ਤੇ ਸਰੀਰ ਨੂੰ ਆਪਣਾ ਸਾਰਾ ਕੁਛ ਸਰੂਪ ਸਮਝ ਲੈਣਾ, ਇਹ ਸੰਗ ਪਰਮ ਹੈ। ਕੰਮ ਨੂੰ ਛੱਡ ਕੇ ਸੰਸਾਰ ਸਾਧਾ, ਇਸ ਇਤਿਹਾਸਕ ਇਹ ਪਰਮ ਹੈ ਸਾਰਾ। ਪਰਮ ਨੂੰ ਸੰਸਾ ਵੀ ਕਹਿ ਦਿੰਦੇ ਨੇ। ਸ਼ੰਕਾ ਤੇ ਪਰਮ ਸਾਰੇ ਸੰਤਾਂ ਦੇ ਪ੍ਰਤਾਪ ਦੇ ਨਾਲ ਸਾਰੇ ਨਸ ਜਾਂਦੇ, ਦੂਰ ਹੋ ਜਾਂਦੇ ਹਨ। ਜਦੋਂ ਇਹ ਪਰਦਾ ਜਿਹੜਾ ਪਰਮ ਦਾ ਦੂਰ ਹੋ ਜਾਵੇ, ਨਾਨਕ ਮਿਲੇ ਗੁਸਾਈ, ਸਤਿਗੁਰ ਸਾਹਿਬ ਜੀ ਕਹਿੰਦੇ ਉਦੋਂ ਫਿਰ ਮਾਲਕ ਜੀ ਮਿਲ ਜਾਂਦੇ ਹਨ।
ਵਾਰਗ ਮਹੱਲਾ ਪੰਜਵਾਂ, ਮਨੋਰਥ ਪੂਰੇ ਸਤਿਗੁਰ ਆਪ।
ਸਾਰੇ ਜਿੰਨੇ ਵੀ ਮਨੋਰਥ ਮਨ ਤੋਂ ਉੱਠਣ ਵਾਲੇ ਸੰਕਲਪ ਨੇ, ਮਨ ਦੀਆਂ ਜਿਹੜੀਆਂ ਇਛਾਵਾਂ ਨੇ, ਆਪ ਸਤਿਗੁਰੂ ਸਾਹਿਬ ਜੀ ਆਪਣੇ ਭਗਤਾਂ ਦੀਆਂ, ਸਿੱਖਾਂ ਦੀਆਂ, ਪਰਮੇਸ਼ਰ ਆਪਣੇ ਭਗਤਾਂ ਦੀਆਂ, ਸਤਿਗੁਰੂ ਸਾਹਿਬ ਜੀ ਆਪਣੇ ਸਿੱਖਾਂ ਦੇ ਸਾਰੇ ਮਨੋਰਥ ਆਪ ਪੂਰੇ ਕਰ ਦਿੰਦੇ ਹਨ।
ਪਾਗਲ ਪਦਾਰਥ ਸਿਮਰਨ ਜਾ ਕੇ ਆਠ ਪਹਿਰ ਮੇਰੇ ਮਨ ਜਾਪ।
ਜਾ ਕੇ ਸਿਮਰਨ, ਜਿਹਦਾ ਸਿਮਰਨ ਕਰਨ ਦੇ ਨਾਲ ਸਗਲ ਪਦਾਰਥ, ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਆ। ਕਰਮ ਅਰਥ ਕਾਮ ਮੋਖ ਚਾਰੇ ਹੀ ਪਦਾਰਥ ਮਿਲ ਜਾਂਦੇ ਆ। ਚਾਰ ਪਦਾਰਥ ਜੇ ਕੋਈ ਮੰਗ ਹੈ, ਜੇ ਕੋਈ ਮੰਗ ਹੈ ਸਾਧ, ਜੇ ਕੋਈ ਮੰਗ ਹੈ ਸਾਧ ਜਨਾ ਕੀ ਸੇਵਾ ਲੱਗ। ਚਾਰੇ ਪਦਾਰਥ ਧਰਮ ਦੀ ਪ੍ਰਾਪਤੀ ਹੋ ਜਾਣੀ, ਅਰਥ ਸੋ ਸਾਰੇ ਸੰਸਾਰ ਦੇ ਸੁੱਖ ਹੀ ਆ ਜਾਂਦੇ ਇਹਦੇ ਵਿੱਚ। ਸੋ ਇਸ ਤਰ੍ਹਾਂ ਕਾਮ ਮਨ ਦੀਆਂ ਕਾਮਨਾਵਾਂ ਇੱਛਾਵਾਂ ਤਾਂ ਸਾਰਿਆਂ ਦੇ ਵਿੱਚ ਹੀ ਹੁੰਦੀਆਂ, ਕੋਈ ਨਾ ਕੋਈ ਇੱਛਾ ਸਾਰਿਆਂ ਦੇ ਮਨ ਚ ਹੁੰਦੀ ਹੈ, ਮੇਰੀ ਇੱਛਾ ਆਹ ਹੈ। ਸੋ ਇਸ ਤਰ੍ਹਾਂ ਵਿਘਨ ਨਾ ਪਵੇ ਕਿਸੇ ਕਾਰਜ ਦੇ ਵਿੱਚ, ਤੇ ਮੋਖ ਅੰਤ ਨੂੰ ਫਿਰ ਮੌਤ ਵੀ ਸੌਖੀ ਹੋਵੇ, ਜਮਾਂ ਦੇ ਵੱਸ ਨਾ ਪਈ। ਚਾਰ ਮੁੱਖ ਚੀਜ਼ਾਂ ਨੇ, ਤਾਂ ਹੀ ਚਾਰ ਪਦਾਰਥ ਕਿਹਾ। ਸੋ ਸਾਰੇ ਪਦਾਰਥ, ਚਾਰ ਤੱਕ ਹੀ ਸਾਰੇ ਪਦਾਰਥ ਮਿਲ ਜਾਂਦੇ ਆ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ, ਆਪ ਸਤਿਗੁਰੂ ਸਾਹਿਬ ਜੀ ਪੂਰੇ ਕਰ ਦਿੰਦੇ ਆ, ਅਰਥਾਰਥ ਭਗਤ ਹੋਇਆ ਕਰਦੇ ਆ। ਸੋ ਆਪਣੇ ਲੋਭ ਦੇ ਕਰਕੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਆ, ਉਹ ਵੀ ਭਗਤਾਂ ਦੇ ਵਿੱਚ ਹੀ ਉਹਨਾਂ ਦੀ ਗਿਣਤੀ ਆਉਂਦੀ ਹੈ। ਆਪਣੇ ਲੋਭ ਕੋ ਪੀਨੋ ਮੀਤ ਸਗੋਂ ਪਦਾਰਥ ਮੁਕਤ ਪਦ ਗੀਤ। ਆਪਣੇ ਲੋਭ ਵਾਸਤੇ ਪਰਮੇਸ਼ਰ ਨੂੰ ਮਿੱਤਰ ਬਣਾਉਂਦੇ ਨੇ, ਤੇ ਸਾਰੇ ਪਦਾਰਥ ਤੇ ਮੁਕਤ ਪਦ, ਮੁਕਤੀ ਦੀ ਪਦਵੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਿੰਦੇ ਆ, ਮੁਕਤ ਕਰ ਦਿੰਦੇ ਹਨ। ਇਸ ਤਰ੍ਹਾਂ ਸਗਲ ਮਨੋਰਥ ਪੂਰੇ ਸਤਿਗੁਰ ਆਪ, ਸਤਿਗੁਰੂ ਸਾਹਿਬ ਜੀ ਨੇ ਆਪ ਮਨੋਰਥ ਭਾਈ ਪੂਰੇ ਕੀਤੇ ਆ। ਜਿਵੇਂ ਆਪ ਜੀ ਨੇ ਸ਼ਾਮੀ ਸਰਵਣ ਕੀਤਾ ਸੀ ਕੱਲ, ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ, ਯਾਤਰਾ ਵਾਸਤੇ ਗਏ ਸਨ, ਮੁੜਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਰਗਾਦਾਸ ਨਾਮ ਦੇ ਪੰਡਿਤ ਦੇ ਪਿੰਡ ਵਿੱਚ ਮਹਾਰਾਜ ਨੇ ਡੇਰਾ ਪੜਾ ਕੀਤਾ। ਉਹ ਮਹਾਰਾਜ ਦੀ ਚਰਨ ਚ ਆਇਆ, ਆ ਕਰਕੇ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਬੈਠਾ, ਨਮਸਕਾਰ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਸੀਂ ਜਦੋਂ ਗੁਰੂ ਨਹੀਂ ਸੀ ਬਣੇ, ਤੁਸੀਂ ਮੈਨੂੰ ਬਚਨ ਕੀਤਾ ਸੀ ਤੇ ਕੋਈ ਚੀਜ਼ ਚਾਹੀਦੀ ਹੈ ਮੰਗ ਲਾ, ਤੇ ਮੈਂ ਮੰਗਿਆ ਨਹੀਂ ਸੀ ਉਸ ਵਕਤ ਕੁਝ, ਕਿਉਂਕਿ ਤੁਹਾਡੇ ਪੈਰ ਦੇ ਵਿੱਚ ਮੈਂ ਪਦਮ ਵੇਖਿਆ ਸੀ, ਤੇ ਮੈਂ ਅੰਦਾਜ਼ਾ ਲਾਇਆ ਸੀ ਜਾਂ ਤਾਂ ਗੁਰੂ ਹੋਣਗੇ ਜਾਂ ਚੱਕਰਵਰਤੀ ਬਾਦਸ਼ਾਹ ਹੋਣਗੇ। ਤੁਸੀਂ ਹੁਣ ਗੁਰਤਾ ਗੱਦੀ ਉੱਪਰ ਬੈਠੇ ਹੋ, ਉਹ ਬਚਨ ਤੁਹਾਨੂੰ ਯਾਦ ਹੈ? ਮਹਾਰਾਜ ਕਹਿੰਦੇ ਹਾਂ ਯਾਦ ਹੈ। ਮੰਗ ਲਾ ਕੀ ਚਾਹੀਦਾ ਹੈ? ਲੋਕ ਦਾ ਸੁੱਖ ਦਈਏ ਕਿ ਪ੍ਰਲੋਕ ਦਾ ਸੁੱਖ ਦਈਏ? ਇਸ ਲੋਕ ਦਾ ਸੁੱਖ ਚਾਹੀਦਾ ਕਿ ਪ੍ਰਲੋਕ ਦਾ ਸੁੱਖ ਚਾਹੀਦਾ? ਮਹਾਰਾਜ ਨੇ ਬਚਨ ਕੀਤਾ ਇਸ ਤਰ੍ਹਾਂ। ਸਤਿਗੁਰਾਂ ਦੇ ਕੋਲੋਂ ਬਚਨ ਸੁਣ ਕਰਕੇ ਪੰਡਿਤ ਸੋਚਾਂ ਚ ਪੈ ਗਿਆ, ਅੱਧਾ ਘੰਟਾ ਬੈਠਾ ਰਿਹਾ, ਸੋਚਦਾ ਰਿਹਾ, ਇਹ ਲੋਕ ਦਾ ਸੁੱਖ ਜੇ ਮੰਗਦਾ ਆ ਤੇ ਪ੍ਰਲੋਕ ਦਾ ਔਖਾ ਹੋ ਜਾਣਾ, ਉੱਥੇ ਫਿਰ ਜਮਦੂਤ ਨਰਕ ਸਾਰਾ ਕੁਝ, ਤੇ ਜੇ ਮੈਂ ਪ੍ਰਲੋਕ ਦਾ ਸੁੱਖ ਮੰਗਦਾ ਆ ਤੇ ਹੁਣ ਇੱਥੇ ਗਰੀਬੀ ਅੱਤ ਦੀ, ਇੱਥੇ ਕੰਗਾਲ ਆ, ਇੱਥੇ ਫਿਰ ਮੈਂ ਦੁੱਖ ਭੋਗਾਂਗਾ। ਸੋਚਦਾ ਰਿਹਾ ਅੱਧਾ ਘੰਟਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਪੁੱਛਿਆ, ਪੰਡਿਤ ਜੀ ਬੋਲਦੇ ਨੀ, ਅਸੀਂ ਕਿਹਾ ਮੰਗ ਲਓ ਜੋ ਕੁਝ ਚਾਹੀਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਮਹਾਰਾਜ ਮੈਂ ਦੁਬਧਾ ਵਿੱਚ ਪੈ ਗਿਆ, ਤੁਸੀਂ ਕਿਹਾ ਲੋਕ ਦਾ ਸੁੱਖ ਚਾਹੀਦਾ ਕਿ ਪ੍ਰਲੋਕ ਦਾ ਸੁੱਖ ਚਾਹੀਦਾ? ਮੈਂ ਦੁਬਧਾ ਸੰਕੇ ਸਹਿਤ ਹੋ ਗਿਆ, ਸ਼ੰਕਾ ਮੇਰੇ ਮਨ ਚ ਪੈ ਗਿਆ ਵੀ ਕਿਹੜਾ ਮੰਗਾ, ਲੋਕ ਦਾ ਸੁੱਖ ਮੰਗਾ ਕਿ ਪ੍ਰਲੋਕ ਦਾ ਸੁੱਖ ਮੰਗਾ? ਸੋ ਜੇ ਇੱਥੋਂ ਦਾ ਮੰਗਦਾ ਆ ਤੇ ਪ੍ਰਲੋਕ ਦੇ ਵੇ ਤੁਹਾਡੇ ਪ੍ਰਤਾਪ ਨੂੰ ਕੌਣ ਜਾਣੇਗਾ, ਜੇ ਪ੍ਰਲੋਕ ਦੇ ਵਿੱਚ ਮੰਗਦਾ ਹਾਂ ਤਾਂ ਇੱਥੋਂ ਦਾ ਪ੍ਰਤਾਪ ਲੋਕੀ ਕੀ ਜਾਣਨਗੇ, ਗੁਰੂ ਦਾ ਕੀ ਪ੍ਰਤਾਪ ਹੈ? ਉਹਨਾਂ ਕਹਿਣਾ ਵੀ ਗੁਰੂ ਦਾ ਸਿੱਖ ਗਰੀਬ ਹੈ, ਭਗਤ ਗਰੀਬ ਹੈ। ਇਸ ਕਰਕੇ ਮਹਾਰਾਜ ਮੇਰੇ ਮਨ ਚ ਸ਼ੰਕਾ, ਆਪ ਸਾਰੇ ਜਾਣੀ ਜਾਣ ਨੂੰ ਮੇਰੇ ਮਨ ਦੀ ਜਾਣ ਦਿਓ, ਆਪ ਬਖਸ਼ਾ ਕਰ ਦਿਓ ਰਹਿਮਤਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਬਹੁਤ ਪ੍ਰਸੰਨ ਹੋਏ, ਖੁਸ਼ ਹੋਏ। ਮਹਾਰਾਜ ਕਹਿੰਦੇ ਵੀ ਤੈਨੂੰ ਦੋਵੇਂ ਸੁੱਖ ਦਿੱਤੇ, ਲੋਕ ਤੇ ਪ੍ਰਲੋਕ ਦੇ। ਸਵੇਰੇ ਉੱਠ ਕਰਕੇ ਨਾਮ ਜਪਿਆ ਕਰ, ਵਾਹਿਗੁਰੂ ਸਿਮਰਨ ਕਰਿਆ ਕਰ, ਸਭ ਕੁਝ ਪ੍ਰਾਪਤ ਹੋ ਜਾਵੇਗਾ। ਇਸ ਤਰ੍ਹਾਂ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੇ ਉਹਦੇ ਸਾਰੇ ਮਨੋਰਥ ਪੂਰੇ ਕਰ ਦਿੱਤੇ ਸਨ। ਸਾਰੀਆਂ ਇੱਛਾ ਵਾਧੂ ਉਹਨੂੰ ਧਨ ਪ੍ਰਾਪਤ ਹੋਇਆ, ਬੇਅੰਤ ਮਾਇਆ। ਅੰਤ ਨੂੰ ਜਦੋਂ ਫਿਰ ਉਹਨੇ ਸਰੀਰ ਛੱਡਿਆ, ਫਿਰ ਮਹਾਰਾਜ ਦੇ ਕੋਲ ਪਹੁੰਚ ਗਿਆ ਸਤਸੰਗ। ਸਤਿਗੁਰੂ ਸਾਹਿਬ ਜੀ ਭਾਈ ਸਾਰੀਆਂ ਇੱਛਾ ਪੂਰੀਆਂ ਕਰ ਦਿੰਦੇ ਨੇ, ਕੋਈ ਵੀ ਇੱਛਾ ਹੋਵੇ ਸਾਰੀਆਂ। ਸਗਲ ਪਦਾਰਥ ਜਾ ਕੇ ਸਿਮਰਨ, ਸਿਮਰਨ ਜਾ ਕੇ ਆਠ ਪੈਰ ਮੇਰੇ ਮਨਜਾਬ। ਜਿਹੜਾ ਸਿਮਰਨ ਕਰਨ ਦੇ ਨਾਲ ਸਾਰੇ ਹੀ ਪਦਾਰਥ ਮਿਲ ਜਾਂਦੇ, ਸਭ ਕੁਝ ਮਿਲ ਜਾਂਦਾ। ਇਸ ਕਰਕੇ ਇੰਨਾ ਉਹਦਾ ਨਾਮ ਦਾ ਪ੍ਰਤਾਪ ਹੈ ਮੇਰੇ ਮਨਾਂ, ਅੱਠੇ ਪੈਰ ਹੀ ਉਹਦਾ ਨਾਮ ਜਪਣਾ ਕਰ ਹਰ ਵਕਤ ਮੂੰਹ ਦੇ ਵਿੱਚੋਂ। ਵਾਹਿਗੁਰੂ ਵਾਹਿਗੁਰੂ ਕਿਹੜਾ ਜ਼ੋਰ ਲੱਗਦਾ, ਹਰ ਵਕਤ ਪਰਮੇਸ਼ਰ ਦਾ ਨਾਮ ਜਪਣਾ ਕਰ। ਰਹਾਉ ਦੇ ਕਰਕੇ ਬਖਸ਼ਾ ਕਰਦੇ ਹਨ।
ਅੰਮ੍ਰਿਤ ਨਾਮ ਸੁਆਮੀ ਤੇਰਾ, ਜੋ ਪੀਵੈ ਤਿਸਈ ਤ੍ਰਿਪਤਾਸ।
ਇਹ ਮੇਰੇ ਮਾਲਕ ਜੀ, ਤੇਰਾ ਜਿਹੜਾ ਨਾਮ ਹੈ ਸੱਚੇ ਪਾਤਸ਼ਾਹ, ਉਹ ਅੰਮ੍ਰਿਤ ਵਰਗਾ ਹੈ, ਤੇ ਐਸੇ ਨਾਮ ਨੂੰ ਜਿਹੜਾ ਪੀ ਲੈਂਦਾ ਹੈ, ਜੋ ਪੀਵੈ ਤੁਸੀਂ ਤ੍ਰਿਪਤਾਸ, ਜਿਹੜਾ ਤੇਰੇ ਅੰਮ੍ਰਿਤ ਨਾਮ ਨੂੰ ਪੀ ਲੈਂਦਾ, ਛਕ ਲੈਂਦਾ ਹੈ, ਉਹ ਤ੍ਰਿਪਤਾਸ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ, ਉਹਨੂੰ ਕਿਸੇ ਗੱਲ ਦੀ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿ ਜਾਂਦੀ।
ਜਨਮ ਜਨਮ ਕੇ ਕਿਲ ਵਿਖ ਨਾਸ ਹੈ, ਆਗੇ ਦੁਰਗਹਿ ਹੋਏ ਖਲਾਸ।
ਇੱਕ ਤਾਂ ਉਹ ਰੱਜ ਜਾਂਦਾ, ਉਹਦੇ ਮਨ ਚ ਕੋਈ ਭੁੱਖ ਨਹੀਂ ਰਹਿ ਜਾਂਦੀ ਮੈਨੂੰ ਆਹ ਮਿਲੇ, ਨਾ ਉਹ ਅੰਦਰੋਂ ਤ੍ਰਿਪਤ ਹੋ ਜਾਂਦਾ ਹੈ। ਤੇ ਦੂਸਰਾ ਜਨਮ ਜਨਮ ਕੇ ਕਿਲ ਵਿਖ ਨਾਸ ਹੈ, ਜਨਮਾਂ ਜਨਮਾਂ ਦੇ ਜਿਹੜੇ ਕੀਤੇ ਹੋਏ ਪਾਪ ਨੇ, ਵਜਰ ਪਾਪ, ਤੋ ਇਹ ਸਾਰੇ ਨਾਸ ਹੈ, ਨਾਸ ਹੋ ਜਾਂਦੇ ਆ, ਪਾਪ ਖਤਮ ਹੋ ਜਾਂਦੇ, ਦੁੱਖ ਤਾਂ ਆਪ ਹੀ ਖਤਮ ਹੋ ਜਾਣਾ, ਦੁੱਖ ਤਾਂ ਮਿਲਦਾ ਪਾਪ ਕਰਕੇ ਆ। ਸੋ ਇਸ ਤਰ੍ਹਾਂ ਭਾਈ ਨਾਸ ਹੋ ਜਾਂਦੇ ਆ, ਅੱਗੇ ਦਰਗਾਹ ਹੋਏ ਖਲਾਸ, ਅੱਗੇ ਦਰਗਾਹ ਦੇ ਵਿੱਚ ਵੀ ਖਲਾਸ ਫਿਰ ਹੋ ਜਾਂਦਾ, ਦਰਗਾਹ ਦੇ ਵਿੱਚ ਵੀ ਛੁੱਟ ਜਾਂਦਾ, ਖਲਾਸ ਮੁਕਤ ਹੋ ਜਾਂਦਾ, ਉੱਥੇ ਵੀ ਪਕੜਿਆ ਨਹੀਂ ਜਾਂਦਾ, ਪਰਮੇਸ਼ਰ ਦੇ ਕੋਲ ਪਹੁੰਚ ਜਾਂਦਾ ਹੈ।
ਕਰਨ ਤੁਮਾਰੀ ਆਇਓ ਕਰਤੇ, ਪਾਰ ਬ੍ਰਹਮ ਪੂਰਨ ਅਬਿਨਾਸ।
ਵਾਹਿਗੁਰੂ ਜੀ, ਆਪ ਜੀ ਦੀ ਸ਼ਰਨ ਆਏ ਹਾਂ, ਆਪ ਜੀ ਦੀ ਸ਼ਰਨ ਵਿੱਚ ਪਏ ਹਾਂ, ਸਰੀਰ ਕਰਕੇ ਆਏ ਹਾਂ, ਮਨ ਕਰਕੇ ਆਏ ਹਾਂ, ਸੋ ਆਪ ਜੀ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਵਿਆਪਕ ਰੂਪ ਸਾਰੀਆਂ ਥਾਵਾਂ ਦੇ ਪਰਿਪੂਰਨ ਨਾਸ਼ ਤੋਂ ਰਹਿਤ ਹੋ।
ਕਰ ਕਿਰਪਾ ਤੇਰੇ ਚਰਨ ਤੇ ਆਵੋ, ਨਾਨਕ ਮਨ ਤਨ ਦਰਸ ਪਿਆਸ।
ਸੱਚੇ ਪਾਤਸ਼ਾਹ ਮੇਰੇ ਉੱਪਰ ਆਪ ਜੀ ਹੁਣ ਰਹਿਮਤ ਕਰ ਦਿਓ, ਕਿਰਪਾ ਕਰ ਦਿਓ, ਤੇਰੇ ਚਰਨ ਤੇ ਆਵੋ, ਆਪ ਜੀ ਦੇ ਚਰਨ ਸਨ, ਚਰਨਾਂ ਨੂੰ ਧਿਆਉਣਾ ਕਰ। ਚਰਨ ਹਨ ਨਾਮ ਚਿੱਤ ਚਰਨ, ਨਾਮ ਨਾਮ ਰੂਪੀ ਚਰਨਾਂ ਨੂੰ ਧਿਆਉਣਾ ਕਰਾਂ। ਸੋ ਨਾਨਕ ਮਨ ਅੰਦਰ ਪਿਆਸ, ਮੇਰੇ ਮਨ ਦੇ ਵਿੱਚ ਸਰੀਰ ਦੇ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ, ਅਤੇ ਆਪ ਦੇ ਨਾਮ ਜਪਾਂ, ਐਸੀ ਕਿਰਪਾ ਮੇਰੇ ਉੱਪਰ ਆਪ ਜੀ ਕਰੋ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਦਿਆਂ ਮਾਫੀਆਂ ਬਖਸ਼ੀਆਂ, ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਸੁਣਨ ਯੋਗ ਹੋ। ਅਣਜਾਣ ਬੱਚਾ ਸਮਝ ਕੇ ਮਾਫ ਕਰਨਾ, ਸਤਿਗੁਰਾਂ ਦਾ ਉਪਦੇਸ਼ ਸਾਡੇ ਸਿਰਕੇ ਚ ਵਸੇ, ਤਾਂ ਜੋ ਲੋਕ ਸੁਖੀਏ ਤੇ ਪ੍ਰਲੋਕ ਸੁਖੀਏ ਹੋਣ। ਸਦੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।